ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਹਰ ਰੋਜ਼ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਸਰਵਣ ਕਰਕੇ ਜੀਵਨ ਸਫਲ ਕਰਦੇ ਹੋ। ਇਸ ਪੌੜੀ ਤੀਸਰੀ ਪੌੜੀ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਕਿ ਅਕਾਲ ਪੁਰਖ ਇੱਕ ਹੈ ਪਰ ਉਸ ਦੀ ਬੰਦਗੀ ਕਰਨ ਵਾਲਿਆਂ ਦੀ ਜਿਵੇਂ ਜਿਵੇਂ ਦੀ ਦ੍ਰਿਸ਼ਟੀ ਉਹਦੇ ਵੱਲ ਪੈਂਦੀ ਹੈ ਉਹ ਉਸ ਢੰਗ ਨਾਲ ਉਹਦੀ ਵਿਆਖਿਆ ਉਹਦੀ ਭਗਤੀ ਕਰਦੇ ਹਨ। ਕੱਲ ਦੇ ਸਮੇਂ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ ਕੁਝ ਭਗਤ ਜਿਹੜੇ ਪੂਰੇ ਤਾਣ ਨਾਲ ਉਸ ਨੂੰ ਗਾਉਂਦੇ ਹਨ ਉਹਨਾਂ ਨੂੰ ਅਕਾਲ ਪੁਰਖ ਵੱਲੋਂ ਤਾਣ ਦੇ ਅਰਥ ਸ਼ਕਤੀ ਮਿਲਦੀ ਹੈ, ਫਿਰ ਉਹ ਉਸ ਮਿਲੀ ਹੋਈ ਸ਼ਕਤੀ ਦਾ ਧੰਨਵਾਦ ਕਰਕੇ ਭਗਤੀ ਦੇ ਮਾਰਗ ਨੂੰ ਅਪਣਾਉਂਦੇ ਨੇ। ਇਸੇ ਤਰ੍ਹਾਂ ਅੱਜ ਦੇ ਬਚਨ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਕੁਝ ਭਗਤ ਇਸ ਤਰ੍ਹਾਂ ਦੇ ਹਨ ਜਿਹੜੇ ਇਸ ਸੰਸਾਰ ਵਿੱਚ ਜਿਹੜੀਆਂ ਦਾਤਾਂ ਦਿਸਦੀਆਂ ਨੇ ਉਹਨਾਂ ਨੂੰ ਅਕਾਲ ਪੁਰਖ ਦੀ ਨਿਸ਼ਾਨੀ ਸਮਝ ਲੈਂਦੇ ਨੇ। ਆਪ ਤੇ ਉਹ ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ, ਅਗੋਚਰ ਹੈ, ਮਨੁੱਖ ਦੀਆਂ ਇਹਨਾਂ ਅੱਖਾਂ ਨਾਲ ਉਹਨੂੰ ਦੇਖਿਆ ਨਹੀਂ ਜਾ ਸਕਦਾ। ਪਰ ਹਜ਼ੂਰ ਨੇ ਇੱਥੇ ਇੱਕ ਜੁਗਤ ਦੱਸੀ ਉਹਦੀ ਭਗਤੀ ਕਰਨ ਦੀ। ਕਹਿਣ ਲੱਗੇ ਆਪ ਅਦ੍ਰਿਸ਼ਟ ਹੈ, ਆਪ ਨਾ ਦਿਸਣ ਵਾਲਾ ਹੈ, ਪਰ ਇੱਕ ਗੱਲ ਤਾਂ ਖਿਆਲ ਵਿੱਚ ਆਉਣੀ ਚਾਹੀਦੀ ਕਿ ਜੋ ਇਹਨਾਂ ਪਸਾਰਾ ਦਿਸ ਰਿਹਾ ਹੈ, ਜਿਸ ਨੂੰ ਇਹਨਾਂ ਅੱਖਾਂ ਨਾਲ ਦੇਖ ਰਹੇ ਹਾਂ, ਬਨਸਪਤੀ ਹੈ, ਸਾਰੀ ਸ੍ਰਿਸ਼ਟੀ ਹੈ, ਕਈ ਤਰ੍ਹਾਂ ਦੇ ਸਰੀਰ ਨੇ, ਕਈ ਤਰ੍ਹਾਂ ਦੇ ਜੀਵ ਜੰਤ ਨੇ, ਹੋਰ ਬੜਾ ਬੇਅੰਤ ਪਸਾਰਾ ਹੈ ਇਸ ਧਰਤੀ ਦਾ, ਤਾਂ ਇੱਕ ਗੱਲ ਹਜ਼ੂਰ ਨੇ ਕਹੀ। ਕਹਿਣ ਲੱਗੇ ਇਹ ਜਿਹੜੀਆਂ ਦਾਤਾਂ ਹਨ ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਆਪ ਬਣਾਈਆਂ ਹਨ, ਤੂੰ ਇਹਨਾਂ ਵਿੱਚੋਂ ਉਹਦੇ ਹੱਥਾਂ ਨੂੰ ਵੇਖ, ਬਣਾਉਣ ਵਾਲਾ ਤਾਂ ਕੋਈ ਹੈ ਜਿਹਨੇ ਸਾਰਾ ਕੁਝ ਰਚਿਆ ਹੈ। ਜੇ ਕਿਤੇ ਇਹ ਤਰੀਕੇ ਗੁਰੂ ਸਾਹਿਬ ਨੇ ਦੱਸੇ ਕਿ ਬੰਦੇ ਦੇ ਅੰਦਰ ਅਕਾਲ ਪੁਰਖ ਦਾ ਅਹਿਸਾਸ ਪ੍ਰਤੀਤ ਜਾਗੇ, ਜਿਹੜੀ ਬੜੀ ਮੁਸ਼ਕਲ ਜਾਗਦੀ ਹੈ, ਉਹਨੂੰ ਨੇੜੇ ਦੇਖ ਲਏ, ਇਹ ਫਿਰ ਦਿਸਦੇ ਹੋਏ ਪਹਿਲਾਂ ਆਪਣੇ ਸਰੀਰ ਨੂੰ ਇੱਕ ਦਾਤ ਸਮਝਦਾ ਹੈ। ਬੜੀ ਵੱਡੀ ਦਾਤ ਮਿਲੀ ਹੈ ਅਕਾਲ ਪੁਰਖ ਵੱਲੋਂ, ਭਈ ਪ੍ਰਾਪਤ, ਬੜੀ ਵੱਡੀ ਪ੍ਰਾਪਤੀ ਹੈ ਦੇਹ ਜਿਹੜੀ ਹੈ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਤਰੀਕਾ ਦੱਸਿਆ। ਇਸ ਪੌੜੀ ਦੇ ਅੰਦਰ ਸਤਿਗੁਰੂ ਨੇ ਕਰੀਬ ਕਰੀਬ 7-8 ਜੁਗਤਾਂ ਦੱਸੀਆਂ ਨੇ ਭਗਤੀ ਕਰਨ ਦੀਆਂ। ਇਹਨਾਂ ਵਿੱਚੋਂ ਕੋਈ ਵੀ ਸਾਡੇ ਕੰਮ ਆ ਸਕਦੀ ਹੈ, ਜਿਹਨੂੰ ਵੀ ਅਸੀਂ ਅਪਣਾਵਾਂਗੇ, ਜਿਸ ਨੂੰ ਅਸੀਂ ਵਰਤਾਂਗੇ, ਉਹ ਹੀ ਸਾਡੀ ਇਹ ਜਿਹੜੀ ਪੌੜੀ ਹੈ, ਅਵਸਥਾ ਹੈ, ਸਾਡੇ ਕੰਮ ਆ ਜਾਏਗੀ। ਉਹਦੇ ਵਿੱਚੋਂ ਇੱਕ ਇਹ ਦੱਸੀ ਕਿ ਪਹਿਲਾਂ ਤੂੰ ਆਪਣੀ ਸਰੀਰ ਦੇ ਅੰਦਰ ਜਿੰਨੀਆਂ ਦਾਤਾਂ ਨੇ ਇਹਨਾਂ ਨੂੰ ਵੇਖ ਕਿੰਨੇ ਦਿੱਤਾ ਹੈ, ਇਹਦਾ ਪ੍ਰਬੰਧ ਕਿੰਨੇ ਕੀਤਾ ਹੈ, ਇਸ ਸਰੀਰ ਨੂੰ ਬਣਾਇਆ ਕਿੰਨੇ ਹੈ, ਇਹਦਾ ਸਿਰਜਣਹਾਰ ਕੌਣ ਹੈ, ਇਹਨੂੰ ਪੈਦਾ ਕਿਸ ਨੇ ਕੀਤਾ ਹੈ, ਇਸ ਗੱਲ ਦੀ ਵਿਚਾਰ ਕਰ। ਆਪਣੇ ਆਪ ਤਾਂ ਕੁਝ ਇਹ ਬਣਿਆ ਨਹੀਂ, ਕੋਈ ਤਾਂ ਇਹਦਾ ਸਿਰਜਣਹਾਰ ਹੈ। ਤਾਂ ਸਤਿਗੁਰੂ ਨੇ ਸਾਡੀ ਸੁੱਤੀ ਹੋਈ ਜਿਹੜੀ ਫੀਲਿੰਗ ਹੈ, ਪ੍ਰਤੀਤੀ ਹੈ ਮਨ ਦੀ, ਜਿਹੜੀ ਕਈ ਕੁਝ ਪਾ ਕੇ ਵੀ ਕਦੀ ਜਾਗਦੀ ਨਹੀਂ, ਆਲੇ ਦੁਆਲੇ ਵੇਖਦੀ ਨਹੀਂ, ਬੜੇ ਘੱਟ ਲੋਕ ਨੇ, ਜਿਹੜੇ ਜਾਗ ਕੇ ਜਿਉਂਦੇ ਨੇ, ਨਹੀਂ ਤਾਂ ਸੁੱਤਿਆਂ ਹੀ ਮਨੁੱਖ ਜਨਮ ਲੈਂਦਾ, ਸੁੱਤਿਆਂ ਹੀ ਉਮਰ ਗੁਜ਼ਾਰਦਾ ਤੇ ਸੁੱਤਿਆਂ ਹੀ ਉਹਦੀ ਮੌਤ ਹੋ ਜਾਂਦੀ ਹੈ। ਕਦੀ ਉਹਨੂੰ ਮਾਨਸਿਕ ਤੌਰ ਤੇ ਉਹਦੇ ਮਨ ਵਿੱਚ ਕਦੀ ਹੋਸ਼ ਨਹੀਂ ਆਉਂਦੀ ਵੀ ਇਹ ਸਾਰਾ ਕੁਝ ਮੈਨੂੰ ਕਿਵੇਂ ਮਿਲਿਆ। ਤਾਂ ਸਤਿਗੁਰੂ ਨੇ ਪਹਿਲਾਂ ਸਾਡਾ ਧਿਆਨ ਸਾਡੀ ਦੇਹ ਵੱਲ ਦਿਵਾਇਆ ਬਿਲਕੁਲ ਨੇੜੇ, ਕਿ ਇਹਨਾਂ ਸਰੀਰ ਦੇ ਅੰਗਾਂ ਨੂੰ ਚੰਗੀ ਤਰ੍ਹਾਂ ਦੇਖ, ਕਿੰਨੇ ਬਣਾਏ ਹਨ, ਇਹਦਾ ਕੋਈ ਸਿਰਜਣਹਾਰ ਹੈ, ਦੇਣ ਵਾਲਾ ਹੈ। ਤੇ ਸਾਹਿਬ ਨੇ ਬਚਨ ਕੀਤੇ, ਜਦੋਂ ਤੂੰ ਹੱਥਾਂ ਨਾਲ ਕੰਮ ਕਰਨਾ ਹੈ ਤਾਂ ਇਹ ਜਦੋਂ ਤੂੰ ਕੰਮ ਕਰੇਗਾ ਤੇ ਹੱਥਾਂ ਨੂੰ ਵੇਖ ਕੇ ਉਹਦੀ ਯਾਦ ਆ ਜਾਏ ਵੀ ਇਹ ਹੱਥ ਕਿੰਨੇ ਬਣਾਏ ਨੇ ਤੇ ਇਹਨਾਂ ਦੇ ਵਿੱਚ ਜਿੰਦ ਕਿੰਨੇ ਪਾਈ ਕੰਮ ਕਰਨ ਦੀ, ਫਿਰ ਤੂੰ ਇਸ ਤਰੀਕੇ ਦੁਆਰਾ, ਇਸ ਢੰਗ ਦੁਆਰਾ, ਇਸ ਜੁਗਤੀ ਦੁਆਰਾ ਉਹਦੇ ਨੇੜੇ ਚਲਾ ਜਾਏਗਾ। ਗੁਰਬਾਣੀ ਵਿੱਚ ਸਤਿਗੁਰੂ ਨੇ ਬਚਨ ਕੀਤੇ ਹਨ ਕਿ ਜਿਹੜਾ ਗੁਰਮੁਖ ਹੈ ਨਾ, ਭਗਤ ਹੈ, ਇੱਕ ਹੈ ਸੰਸਾਰ ਦਾ ਪਰੰਪਰ, ਜਿਹੜਾ ਪਰੰਪਰਾ ਅਨੁਸਾਰ ਭਗਤ ਬਣਿਆ, ਉਹ ਤੇ ਕੇਵਲ ਬੱਝੀਆਂ ਹੋਈਆਂ ਰੀਤਾਂ ਵਿੱਚ ਜਿਉਂਦਾ, ਉਹ ਵਿਆਕਰਣ ਵਿੱਚ ਜਿਉਂਦਾ, ਉਹ ਕੇਵਲ ਬਣੀ ਹੋਈ ਪਰੰਪਰਾ ਦੇ ਵਿੱਚ ਜਿਉਂਦਾ। ਉਹ ਪਰੰਪਰਾ ਬਣ ਜਾਂਦੀ ਹੈ ਹਰ ਇੱਕ ਧਰਮ ਦੀ ਕਿ ਆਪਣੇ ਧਾਰਮਿਕ ਥਾਂ ਤੇ ਜਾਣਾ, ਉੱਥੇ ਜਾ ਕੇ ਨਮਸਕਾਰ ਕਰਨੀ ਹੈ, ਪਰਿਕਰਮਾ ਕਰਨੀ ਹੈ, ਫੁੱਲ ਦੇਣੇ ਹਨ, ਕੋਈ ਸੰਖ ਵਜਾਉਂਦਾ, ਕੋਈ ਟਲ ਵਜਾ ਲੈਂਦਾ, ਕੋਈ ਪੂਜਾ ਕਰ ਲੈਂਦਾ, ਕੋਈ ਨਮਾਜ਼ ਪੜ੍ਹ ਲੈਂਦਾ, ਕੋਈ ਪਾਠ ਕਰ ਲੈਂਦਾ ਹੈ। ਇਹ ਪਰੰਪਰਾਵਾਂ ਨੇ ਸਾਰੀਆਂ, ਫਿਰ ਪਰੰਪਰਾਵਾਂ ਸਿਖਾ ਦਿੱਤੀਆਂ ਜਾਂਦੀਆਂ ਵੀ ਇਸ ਤਰ੍ਹਾਂ ਕਰੀਦਾ ਆਪਣੇ ਧਰਮ ਵਿੱਚ। ਉਹਦੇ ਨਾਲ ਬੰਦਾ ਇੱਕ ਤਰ੍ਹਾਂ ਦੇ ਨਾਲ ਜੁੜ ਕੇ, ਇਹਨੂੰ ਕਹਿੰਦੇ ਨੇ ਰੀਤ, ਇਹ ਰੀਤਾਂ ਬਣ ਜਾਂਦੀਆਂ ਨੇ ਜਿਹੜੀਆਂ ਸਿੱਖੀਆਂ ਜਾਂਦੀਆਂ ਤੇ ਸਿਖਾਈਆਂ ਜਾਂਦੀਆਂ। ਹੈ ਤਾਂ ਰੀਤ ਚੰਗੀ ਸੀ ਕਿ ਰੀਤਾਂ ਨੂੰ ਸਿੱਖਿਆ ਜਾਏ, ਆਪਣੇ ਧਾਰਮਿਕ ਥਾਵਾਂ ਤੇ ਜਾਇਆ ਜਾਏ, ਬਾਹਰੀ ਤੌਰ ਤੇ ਸਭ ਕੁਝ ਕੀਤਾ ਜਾਏ ਜੋ ਜੋ ਸਿਖਾਇਆ ਜਾਂਦਾ। ਪਹਿਲੀ ਗੱਲ ਤਾਂ ਬੰਦਾ ਰੀਤ ਹੀ ਪੂਰੀ ਨਹੀਂ ਕਰਦਾ, ਨੇਮ ਹੀ ਪੂਰਾ ਨਹੀਂ ਨਿਭਾਉਂਦਾ। ਨੇਮ ਦਾ ਮਤਲਬ ਬੱਝੀ ਹੋਈ ਚੀਜ਼ ਜਿਹੜੀ ਸਿਖਾਈ ਗਈ ਹੈ, ਦੱਸੀ ਗਈ ਵੀ ਇਸ ਤਰ੍ਹਾਂ ਇਸ ਤਰ੍ਹਾਂ, ਇੰਨੇ ਵਜੇ ਤੂੰ ਉੱਠਣਾ ਹੈ, ਇਹ ਇਹ ਪੜ੍ਹਨਾ ਹੈ, ਇਹ ਕੰਮ ਕਰਨਾ ਹੈ, ਗੁਰਦੁਆਰੇ ਜਾਣਾ ਹੈ, ਨਮਸਕਾਰ ਕਰਨੀ, ਲੰਗਰ ਵਿੱਚ ਸੇਵਾ ਕਰਨੀ, ਇਹ ਸਾਰੀ ਰੀਤ ਹੈ, ਇਹ ਸਾਰਾ ਨੇਮ ਹੈ, ਨਿਯਮ ਹੈ। ਇਹਨੂੰ ਤਾਂ ਆਦਮੀ ਸਿੱਖ ਜਾਂਦਾ ਹੈ, ਬੜੇ ਘੱਟ ਲੋਕ ਇਹਨੂੰ ਵੀ ਸਿੱਖਦੇ ਨੇ, ਪਰ ਜਿਹੜੇ ਲੋਕ ਇਹਨੂੰ ਸਿੱਖ ਜਾਂਦੇ ਨੇ ਉਹਨਾਂ ਵਿੱਚੋਂ ਬਹੁਤੇ ਲੋਕ ਉੱਥੇ ਹੀ ਬੱਝ ਜਾਂਦੇ ਨੇ। ਉਹ ਉਸ ਤੇ ਅੱਗੇ ਪਰਮਾਤਮਾ ਦੀ ਭਗਤੀ ਵੱਲ, ਉਹਦੇ ਪਿਆਰ ਵਾਲੇ ਪਾਸੇ, ਜੀਵਨ ਨੂੰ ਉੱਚਾ ਚੁੱਕਣ ਵਾਲੇ ਪਾਸੇ ਬੜੇ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਤੁਰਦੇ ਨੇ। ਤਾਂ ਹੀ ਇੱਕ ਸ਼ਬਦ ਅੱਜ ਇਸ ਪੌੜੀ ਵਿੱਚ ਵਾਰ ਵਾਰ ਵਰਤਿਆ, ਕੋ ਸ਼ਬਦ ਗਾਵੈ ਕੋ, ਵਾਰ ਵਾਰ ਕਿਹਾ ਗੁਰੂ ਸਾਹਿਬ ਨੇ। ਕੋ ਦਾ ਮਤਲਬ ਕੋਈ ਵਿਰਲਾ, ਥੋੜੇ ਲੋਕ, ਜਿੱਥੇ ਸ਼ਬਦ ਕੋਈ ਕੋਈ ਆਉਂਦਾ ਹੈ ਨਾ, ਜਿਵੇਂ ਆਪਾਂ ਬਚਨ ਪੜ੍ਹਨੇ ਆ, ਕੋਟਨ ਮੈਂ ਨਾਨਕ ਕੋ, ਬਹੁਤਿਆਂ ਵਿੱਚੋਂ ਇੱਕ ਅੱਧਾ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਦੇਖ ਲੈਂਦਾ, ਬਾਕੀ ਨਹੀਂ ਦੇਖਦੇ, ਕਰੀ ਜਾਂਦੇ ਸਭ ਕੁਝ। ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ, ਜਿਹਦੇ ਮਨ ਵਿੱਚ ਇਹ ਗੱਲ ਚੱਲਦੀ ਉਹ ਬੜੇ ਘੱਟ ਲੋਕ ਨੇ, ਬਾਕੀ ਤੇ ਰੀਤ ਵਿੱਚ ਬੱਝ ਜਾਂਦੇ ਨੇ, ਕਰੀ ਜਾਂਦੇ ਨੇ, ਆਈ ਜਾਂਦੇ ਨੇ, ਜਾਈ ਜਾਂਦੇ ਨੇ, ਉਸ ਕੰਮ ਵੱਲ ਉਹਨਾਂ ਦੀ ਰੁਚੀ ਨਹੀਂ ਜਾਗਦੀ, ਬੜੇ ਘੱਟ ਲੋਕ ਨੇ। ਤਾਂ ਸਾਹਿਬ ਨੇ ਬਚਨ ਕੀਤੇ ਕਿ ਬੜੇ ਘੱਟ ਲੋਕ ਜਿਨ੍ਹਾਂ ਦੇ ਅੰਦਰ ਇਹ ਪ੍ਰਤੀਤੀ ਜਾਗ ਪੈਂਦੀ ਕਿ ਮਿਸ ਪਰਮਾਤਮਾ ਦੀ ਭਗਤੀ ਦੇ ਤਰੀਕੇ ਉਹਨਾਂ ਨੂੰ ਲੱਭ ਪੈਂਦੇ। ਤਾਂ ਪਹਿਲਾਂ ਹੈ ਰੀਤ, ਪਰ ਰੀਤ ਦੇ ਵਿੱਚ ਫਸਣਾ ਨਹੀਂ, ਰੀਤ ਤੋਂ ਅੱਗੇ ਹੈ ਪ੍ਰੀਤ ਦਾ ਜੀਵਨ। ਜਿਹੜੇ ਪੂਰੀ ਤਰ੍ਹਾਂ ਰੀਤ ਨਿਭਾ ਲੈਂਦੇ ਨੇ, ਗੁਰੂ ਨਾਲ ਨੇਮ ਨਿਭਾ ਲੈਂਦੇ ਨੇ, ਜਦੋਂ ਨੇਮ ਪੂਰਾ ਪੱਕ ਜਾਂਦਾ ਹੈ, ਜੇ ਨਹੀਂ ਪੱਕਾ ਤੇ ਫਿਰ ਉਹਦੇ ਤੋਂ ਅੱਗੇ ਪ੍ਰੀਤ ਨਹੀਂ ਬਣੇਗੀ। ਜਾਂ ਇਉਂ ਕਹੀਏ ਵੀ ਜਿਹੜੀ ਰੀਤ ਹੈ ਨਾ, ਮਰਿਆਦਾ, ਇਹ ਤਾਂ ਇੱਕ ਬੀਜ ਵਰਗੀ ਹੈ, ਤੇ ਬੀਜ ਉਹ ਹੀ ਉੱਗਦਾ ਜਿਹੜਾ ਪੂਰਾ ਪੱਕ ਜਾਏ। ਫਿਰ ਜਦੋਂ ਰੀਤ ਪੂਰੀ ਪੱਕ ਗਈ, ਨੇਮ ਪੂਰਾ ਨਿਭ ਗਿਆ, ਤੇ ਉਸ ਰੀਤ ਦੇ ਵਿੱਚੋਂ ਹੀ ਫਿਰ ਪ੍ਰੀਤ ਪੈਦਾ ਹੋ ਜਾਏ, ਪਿਆਰ ਸ਼ੁਰੂ ਹੋ ਜਾਏ। ਤੇ ਪਿਆਰ ਦੀ ਗੱਲ ਜਿਹੜੀ ਉਹ ਬੰਧਨ ਵਿੱਚ ਨਹੀਂ, ਖੁੱਲੀ ਹੈ। ਉਹ ਰਹੇਗਾ ਆਦਮੀ ਸਰੀਰਕ ਤੌਰ ਤੇ ਮਰਿਆਦਾ ਵਿੱਚ, ਪਰ ਉਹਦੀ ਅੰਦਰਲੀ ਦੁਨੀਆ ਜਿਹੜੀ ਇਹ ਸਾਰੀਆਂ ਹੱਦਾਂ ਨੂੰ ਤੋੜ ਜਾਏਗੀ, ਨਵੀਂ ਦੁਨੀਆ ਵਿੱਚ ਪ੍ਰਵੇਸ਼ ਕਰ ਜਾਏਗਾ। ਪ੍ਰੀਤ ਦੀ ਦੁਨੀਆ ਹੈ ਤਾਂ ਉਸ ਨੂੰ ਕਿਹਾ ਵੀ ਪ੍ਰੀਤ ਦੇ ਅੰਦਰ ਜਾ ਕੇ ਫਿਰ ਨਵੀਂ ਭਗਤੀ ਸ਼ੁਰੂ ਹੁੰਦੀ। ਉਹ ਬੱਝੀਆਂ ਚੀਜ਼ਾਂ ਨੂੰ ਨਹੀਂ ਗਾਉਂਦਾ, ਧਿਆਨ ਦਿਓ, ਭਾਵੇਂ ਉਹਨੇ ਮਰਿਆਦਾ ਵਿੱਚ ਰਹਿਣਾ ਹੈ। ਉੱਥੇ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਸਾਹਿਬ ਮੇਰਾ ਨੀਤ ਨਵਾਂ। ਇੱਕ ਲਫ਼ਜ਼ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਜਿਹੜਾ ਸ਼ੇਖ ਨਾਗ ਹੈ ਨਾ, ਉਹ ਨਿਤ ਪਰਮਾਤਮਾ ਦੇ ਨਵੇਂ ਨਾਮ ਲੈਂਦਾ, ਨਵੇਂ ਤੋਂ ਨਵਾਂ ਨਾਮ ਚੁਣ ਲੈਂਦਾ, ਨਵੇਂ ਤੋਂ ਨਵਾਂ ਨਾਮ ਘੜ ਲੈਂਦਾ। ਤਾਂ ਉਹਦਾ ਅਰਥ ਕੀ ਸੀ ਕਿ ਬੰਦੇ ਦੀ ਵੀ ਇੱਕ ਬਿਰਤੀ ਹੈ ਭਗਤ ਦੀ, ਗੁਰਮੁਖ ਦੀ, ਫਿਰ ਉਹ ਪੁਰਾਣਿਆਂ ਨਾਮਾਂ ਵਿੱਚ ਨਹੀਂ ਜਿਉਂਦਾ, ਉਹ ਜੋ ਕੁਝ ਲੈਂਦਾ ਹੈ ਉਹ ਹੀ ਨਾਮ ਬਣ ਜਾਂਦਾ। ਜਿਵੇਂ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਕਿ ਜੋ ਬੋਲੇ ਸੋਈ ਜਪ ਜਾਪੈ, ਉਹ ਹਰ ਰੋਜ਼ ਨਵੇਂ ਤਰੀਕੇ ਨਾਲ ਭਗਤੀ ਕਰਦਾ, ਧੰਨਵਾਦ ਕਰਦਾ, ਪਰੰਪਰਾਵਾਂ ਤੋਂ ਅੱਗੇ ਚਲਾ ਜਾਂਦਾ। ਆਮ ਤੌਰ ਤੇ ਇੱਥੇ ਇਹ ਅਰਦਾਸ ਅਸਥਾਨਾਂ ਤੇ ਕੀਤੀ ਜਾਂਦੀ ਹੈ ਨਾ ਜੀਵਨ ਦੇ ਅੰਦਰ ਕਿ ਮੈਨੂੰ ਇਹ ਚਾਹੀਦਾ, ਪਰ ਬੜੀ ਘੱਟ ਇਹ ਅਰਦਾਸ ਹੁੰਦੀ ਕਿ ਇਹ ਤੁਸੀਂ ਮੈਨੂੰ ਦੇ ਦਿੱਤਾ ਹੈ, ਉਹ ਅਗਲੀ ਦੁਨੀਆ ਹੈ। ਇਹ ਜਾਗੇ ਹੋਏ ਬੰਦੇ ਦੀ ਗੱਲ ਹੈ ਨਾ, ਨਹੀਂ ਤਾਂ ਮਨ ਸੁੱਤਾ ਰਹਿੰਦਾ ਸਾਰੀ ਉਮਰ, ਕੁਝ ਕਰ ਨਹੀਂ ਸਕਦਾ ਸਾਰੀ ਉਮਰ, ਇੱਛਾ ਹੀ ਉਹਦੀ ਜਿਹੜੀ ਉਹਦੇ ਹੱਥ ਅੱਡੇ ਰਹਿੰਦੇ। ਤੇ ਗੁਰੂ ਸਾਹਿਬ ਕਹਿੰਦੇ ਰੱਬ ਦੇ ਜਾਂਦਾ, ਲੈ ਲੈ ਕੇ ਥੱਕ ਜਾਂਦੇ ਲੋਕ ਪੂਰੀ, ਫਿਰ ਮਨ ਦੀ ਇੱਛਾ ਪੂਰੀ ਫਿਰ ਵੀ ਨਹੀਂ ਹੁੰਦੀ। ਦੇਂਦਾ ਦੇ ਲੈਂਦੇ ਥੱਕ ਪਾਹੇ, ਇਸੇ ਪੌੜੀ ਵਿੱਚ ਸ਼ਬਦ ਆਏ ਨੇ। ਦੇਣ ਵਾਲੇ ਨੇ ਦੇ ਦੇ ਕੇ ਸੋਚਿਆ ਇਹਨਾਂ ਨੂੰ ਰਜਾ ਦਿਆਂ, ਬੜਾ ਦਿੱਤਾ, ਤੇ ਜਿਹੜਾ ਪਿਛਲਾ ਦਿੱਤਾ ਸੀ। ਬੰਦੇ ਦੇ ਮਨ ਦੀ ਇੱਕ ਹਾਲਤ ਹੈ, ਜਿਹੜਾ ਮਿਲਦਾ ਉਹਨੂੰ ਉਸੇ ਵੇਲੇ ਭੁੱਲ ਜਾਂਦਾ ਹੈ, ਇੱਕ ਇਹਦਾ ਸੁਭਾਅ ਹੈ। ਜੋ ਕੁਝ ਮਿਲਦਾ ਉਹ ਫਿੱਕਾ ਪੈ ਜਾਂਦਾ ਇਹਦੀ ਦੁਨੀਆ ਵਿੱਚ। ਜਿੰਨਾ ਚਿਰ ਨਾਮ ਨਹੀਂ ਮਨ ਵਿੱਚ ਵਸਿਆ, ਇਹ ਹਾਲਤ ਬਣੀ ਰਹੇਗੀ, ਕੁਦਰਤੀ ਤੌਰ ਤੇ ਹੈ। ਸੋਚਣ ਨਾਲ ਇਹ ਹਾਲਤ ਠੀਕ ਨਹੀਂ ਹੁੰਦੀ। ਜਿੰਨਾ ਚਿਰ ਨਾਮ ਨਹੀਂ ਮਨ ਵਿੱਚ ਵਸਿਆ, ਉਹਨਾਂ ਚਿਰ ਮਨ ਦਾ ਭਾਂਡਾ ਜਿਹੜਾ ਨਾ ਪੁੱਠਾ ਰਹਿੰਦਾ ਹੈ। ਪੁੱਠੇ ਦਾ ਮਤਲਬ ਜਿਹਦੇ ਵਿੱਚ ਠਹਿਰਦਾ ਕੁਝ ਨਹੀਂ। ਇੱਕੋ ਇੱਕ ਨਾਮ ਹੈ ਜਿਹੜਾ ਭਾਂਡੇ ਨੂੰ ਬਦਲ ਦਿੰਦਾ, ਸਿੱਧਾ ਕਰਦਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਜਿਹੜਾ ਬੰਦ ਕਮਲ ਹੈ ਨਾ, ਕਮਲ ਦਾ ਫੁੱਲ, ਤੁਸੀਂ ਵੇਖੋਗੇ ਕਮਲ ਦਾ ਫੁੱਲ ਜਿੱਥੇ ਬੰਦ ਹੋਵੇ ਤਾਂ ਉਹਦੇ ਉੱਤੇ ਤਰੇਲ ਪਵੇ, ਉਹਦੇ ਉੱਤੇ ਬਾਰਿਸ਼ ਪਵੇ, ਇੱਕ ਵੀ ਕਣੀ ਨਹੀਂ ਰੁਕਦੀ, ਕਿਉਂਕਿ ਉਹ ਬੰਦ ਪਿਆ ਹੋਇਆ। ਬੰਦ ਉੱਤੇ ਕੁਝ ਨਹੀਂ ਰੁਕੇਗਾ, ਪਰ ਜਦੋਂ ਉਹ ਕਮਲ ਦਾ ਫੁੱਲ ਖਿੜ ਪਿਆ, ਉਹਦੀਆਂ ਪੰਖੜੀਆਂ ਖਿਲਰ ਗਈਆਂ, ਜਿੰਨੀ ਤਰੇਲ ਰਾਤ ਨੂੰ ਪਏਗੀ ਸਾਰੀ ਉਹਦੇ ਉੱਤੇ ਕਣ ਬਣ ਕੇ, ਤੁਪਕੇ ਬਣ ਕੇ ਉਹਦੇ ਉੱਤੇ ਖੜੀ ਹੋ ਜਾਏਗੀ, ਉਹ ਨਹੀਂ ਡਿੱਗੇਗੀ। ਇਸ ਤਰ੍ਹਾਂ ਜਿਸ ਦਾ ਮਨ ਗੁਰੂ ਦੀ ਕਿਰਪਾ ਨਾਲ ਖਿੜ ਗਿਆ, ਸਿੱਧਾ ਹੋ ਗਿਆ ਮਨ ਦਾ ਭਾਂਡਾ, ਉਹਨੂੰ ਜੋ ਕੁਝ ਮਿਲੇਗਾ ਨਾ ਉਹਦੇ ਵਿੱਚ ਟਿਕ ਜਾਏਗਾ, ਤੇ ਉਹਨੂੰ ਅੰਦਰ ਸੰਤੋਖ ਦੀ ਦਾਤ ਮਿਲੇਗੀ, ਸਬਰ ਦੀ, ਕਿ ਮੇਰੇ ਕੋਲ ਇਹ ਹੈ। ਉਹ ਹੋਣ ਵਾਲੀਆਂ ਚੀਜ਼ਾਂ ਨੂੰ ਵੇਖੇਗਾ, ਜਿਹੜੀਆਂ ਨਹੀਂ ਉਹਨਾਂ ਵੱਲ ਧਿਆਨ ਨਹੀਂ ਜਾਏਗਾ। ਬਸ ਇਹ ਹੀ ਇੱਕ ਨੁਕਤਾ ਹੈ ਸੰਤੋਖੀ ਹੋਣ ਦਾ। ਬੇਸਬਰੇ ਹੋਣ ਦਾ, ਤ੍ਰਿਸ਼ਨਾਲੂ ਹੋਣ ਦਾ ਇਹ ਤਰੀਕਾ ਹੈ ਕਿ ਜੋ ਕੁਝ ਕੋਲ ਹੈ ਉਹ ਨਾ ਦਿਸੇ, ਜੋ ਕੁਝ ਦੂਜਿਆਂ ਕੋਲ ਉਹ ਹੀ ਦਿਸੇ ਦਿਨ ਰਾਤ, ਤੇ ਬੰਦਾ ਤ੍ਰਿਸ਼ਨਾ ਦੀ ਅੱਗ ਵਿੱਚ ਭਟਕੇਗਾ। ਤੇ ਮਨ ਨੂੰ ਟਿਕਾਣ ਦਾ ਇੱਕ ਤਰੀਕਾ ਹੈ ਕਿ ਜੋ ਕੁਝ ਕੋਲ ਹੈ ਉਹ ਦਿਸੇ, ਤੇ ਜੋ ਕੁਝ ਕੋਲ ਆਇਆ ਉਹਦੀ ਭਗਤੀ ਸ਼ੁਰੂ ਹੋ ਗਈ, ਉਹਦੀ ਬੰਦਗੀ ਆਰੰਭ ਹੋ ਗਈ। ਇਹਨੂੰ ਭਗਤੀ ਕਹਿੰਦੇ ਨੇ, ਇਹਨੂੰ ਨਵੀਂ ਭਗਤੀ ਕਹਿੰਦੇ। ਜੋ ਕੁਝ ਮਿਲਿਆ, ਜੋ ਕੁਝ ਕੋਲ ਹੈ ਉਹਨੂੰ ਚੇਤੇ ਵਿੱਚ ਰੱਖਣਾ। ਆ ਇੱਕ ਬੜੇ ਮਹਾਨ ਪੁਰਖ ਬਾਬਾ ਗੁਰਬਖਸ਼ ਸਿੰਘ ਜਿਨ੍ਹਾਂ ਨੂੰ ਭਾਈ ਰਾਮ ਕੌਰ ਜੀ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨਿੰਨ ਸਿੱਖ ਸਨ, ਤਾਂ ਉਹਨਾਂ ਦਾ ਇੱਧਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਅਸਥਾਨ ਹੁਣ ਵੀ ਹੈ। ਤਾਂ ਉਹਨਾਂ ਦੇ ਡੇਰੇ ਦੇ ਅੰਦਰ ਜਦੋਂ ਕਲਗੀਧਰ ਪਾਤਸ਼ਾਹ ਜੀ 1708 ਨੂੰ ਚੜ੍ਹਾਈ ਕਰ ਗਏ, ਉਸ ਤੋਂ ਬਾਅਦ ਉਹ ਅੰਮ੍ਰਿਤਸਰ ਆ ਗਏ, ਆਪਣੇ ਨਗਰ ਵਿੱਚ ਚਲੇ ਗਏ। ਉੱਥੇ ਥੋੜੇ ਜਿਹਾ ਸੇਵਾਦਾਰ ਦਿਨ ਰਾਤ ਉਹ ਬੰਦਗੀ ਵਿੱਚ ਲੀਨ ਰਹਿੰਦੇ ਸਨ। ਤਾਂ ਇੱਕ ਵਕਤ ਸ਼ਾਹੀ ਫੌਜ ਨੇ ਉਹਨਾਂ ਦਾ ਸਾਰਾ ਡੇਰੇ ਦਾ ਸਮਾਨ ਲੁੱਟ ਲਿਆ। ਬ੍ਰਹਮ ਗਿਆਨੀ ਦੇ ਮਨ ਦੀ ਅਵਸਥਾ ਕੀ ਹੈ? ਉਹ ਜਿਹੜੀਆਂ ਚੀਜ਼ਾਂ ਕੋਲ ਉਹਨਾਂ ਨੂੰ ਦੇਖਦਾ, ਜਿਹੜੀਆਂ ਨਹੀਂ ਉਹਨਾਂ ਨੂੰ ਭੁੱਲ ਜਾਂਦਾ। ਤਾਂ ਉਹ ਸ਼ਾਹੀ ਫੌਜ ਨੇ ਡੇਰਾ ਲੁੱਟ ਲਿਆ, ਸਾਰਾ ਸਭ ਕੁਝ ਲੁੱਟ ਲਿਆ, ਲੈ ਕੇ ਚਲੇ ਗਏ। ਉਹਨਾਂ ਰੋਕਿਆ ਨਹੀਂ, ਬ੍ਰਹਮ ਗਿਆਨੀ ਵਾਲੀ ਬਿਰਤੀ ਸੀ। ਜਦੋਂ ਸਮਾਨ ਲੈ ਕੇ ਗਏ ਤੇ ਫੌਜਦਾਰ ਨੇ ਪੁੱਛਿਆ ਲਾਹੌਰ ਦੇ ਨੇ ਵੀ ਇਹ ਕਿੱਥੋਂ ਲੁੱਟ ਕੇ ਲਿਆਏ? ਉਹਨਾਂ ਦੱਸਿਆ ਜੀ ਇਹ ਉੱਥੇ ਇੱਕ ਸਾਧ ਹੈ, ਉਹਦਾ ਡੇਰਾ ਅਸੀਂ ਲੁੱਟ ਲਿਆ ਹੈ। ਪੁੱਛਿਆ ਕਿਵੇਂ ਦਾ ਸੀ? ਜਦੋਂ ਪਤਾ ਦੱਸਿਆ ਤੇ ਉਹ ਜਾਣਦਾ ਸੀ ਚੰਗੀ ਤਰ੍ਹਾਂ ਬਾਬਾ ਰਾਮ ਕੌਰ ਸਿੰਘ ਜੀ ਨੂੰ। ਉਸੇ ਵੇਲੇ ਸਮਾਨ ਲੱਦਿਆ ਤੇ ਵਾਪਸ ਲੈ ਕੇ ਆਇਆ, ਕਿਉਂਕਿ ਪਤਾ ਸੀ ਇੱਕ ਸ਼ਬਦ ਵੀ ਨਿਕਲ ਗਿਆ ਤੇ ਹਰਜਾਨਾ ਭੁਗਤਣਾ ਬਹੁਤ ਔਖਾ ਹੋ ਜਾਏਗਾ। ਬਖਸ਼ਾਉਣ ਵਾਸਤੇ ਆਇਆ, ਅੱਗੇ ਭਾਈ ਸਾਹਿਬ ਬੈਠੇ ਹੋਏ ਤਾਂ ਨਮਸਕਾਰ ਕੀਤੀ, ਕਹਿਣ ਲੱਗੇ ਪਹਿਲਾਂ ਤਾਂ ਇਹ ਜਿਹੜੀ ਗੁਸਤਾਖੀ ਕੀਤੀ ਇਹਦੀ ਮੁਆਫੀ ਚਾਹੁੰਦੇ ਹਾਂ, ਭੁਲੇਖੇ ਨਾਲ ਤੁਹਾਡਾ ਡੇਰਾ ਸਾਡੀ ਫੌਜ ਨੇ ਲੁੱਟਿਆ ਹੈ, ਪਰ ਹੋਰ ਵੀ ਕਈ ਸਮਾਨ ਲੁੱਟੇ ਨੇ, ਸਾਨੂੰ ਇਹ ਨਹੀਂ ਪਤਾ ਤੁਹਾਡਾ ਸਮਾਨ ਇਹਦੇ ਵਿੱਚੋਂ ਕਿਹੜਾ ਕਿਹੜਾ ਸੀ। ਤਾਂ ਭਾਈ ਰਾਮ ਕੌਰ ਜੀ ਨੇ ਬਚਨ ਕੀਤੇ, ਪਹਿਲਾਂ ਤਾਂ ਕਿੰਨਾ ਚਿਰ ਸੋਚਦੇ ਰਹੇ ਕਿ ਸਾਡਾ ਸਮਾਨ ਕਿਹੜਾ ਸੀ, ਚੇਤੇ ਵਿੱਚ ਨਹੀਂ ਆਉਂਦਾ, ਬਿਰਤੀ ਇੰਨੀ ਚੜੀ ਹੋਈ ਸੀ। ਤਾਂ ਬੜਾ ਯਤਨ ਕਰਕੇ ਉਹਨਾਂ ਨੇ ਇੱਕ ਬਚਨ ਕਿਹਾ, ਕਿਉਂਕਿ ਉਹ ਬਾਜ ਰੱਖਦੇ ਸਨ, ਬਾਜ ਉਹਨਾਂ ਦੇ ਕੋਲ ਹੁੰਦੇ ਸਨ ਤੇ ਬਾਜਾਂ ਦੀਆਂ ਡੋਰਾਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਰੱਸੀਆਂ। ਕਹਿਣ ਲੱਗੇ ਹੋਰ ਤਾਂ ਮੈਨੂੰ ਚੇਤੇ ਨਹੀਂ ਕਿ ਮੇਰੇ ਡੇਰੇ ਵਿੱਚ ਕੀ ਸੀ, ਪਰ ਬਾਜਾਂ ਦੀਆਂ ਜਿਹੜੀਆਂ ਤੰਦਾਂ ਨੇ ਰੱਸੀਆਂ ਉਹ ਮੈਨੂੰ ਚੇਤਾ ਹੈ ਕਿ ਸਾਡੇ ਕੋਲ ਹੈ ਸਨ। ਹੁਣ ਉਹ ਤਾਂ ਕੋਈ ਵੱਡੀਆਂ ਚੀਜ਼ਾਂ ਨਹੀਂ। ਇਹਦਾ ਮਤਲਬ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹਦੇ ਮਨ ਦੇ ਵਿੱਚ ਛੋਟੀਆਂ ਛੋਟੀ ਵੀ ਦਾਤ ਮਿਲੀ, ਛੋਟੀ ਤੋਂ ਛੋਟੀ, ਉਹ ਵੀ ਉਹਦਾ ਨਿਸ਼ਾਨੀ ਸਮਝ ਕੇ ਉਹਦੀ ਭਗਤੀ ਕਰਦਾ, ਉਹਦਾ ਧੰਨਵਾਦ ਕਰਦਾ ਰਹਿੰਦਾ। ਤੇ ਮਨਮੁੱਖ ਦੀ ਨਿਸ਼ਾਨੀ ਇਹ ਹੈ, ਉਹਨੂੰ ਅੰਬਾਰ ਮਿਲ ਜਾਏ, ਉਸਨੂੰ ਪਹਾੜ ਜਿੰਨਾ ਮਿਲ ਜਾਏ, ਉਹਨੂੰ ਪਹਾੜ ਵੀ ਨਹੀਂ ਦਿਸਦਾ, ਹੋਰ ਪਹਾੜ ਨੂੰ ਲੱਭਣ ਤੁਰ ਪੈਂਦਾ ਹੈ, ਉਹਦਾ ਮਨ ਕਦੀ ਟਿਕਾਅ ਵਿੱਚ ਨਹੀਂ ਆ ਸਕਦਾ। ਇਸ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਜੋ ਕੁਝ ਕੋਲ ਹੈ ਉਹਨੂੰ ਵੇਖ। ਤਾਂ ਸਭ ਤੋਂ ਪਹਿਲਾਂ ਇੱਧਰ ਧਿਆਨ ਦਿਵਾਇਆ, ਦੀਨੇ ਹਸਤ, ਕਦੀ ਵੇਖਿਆ ਤੂੰ? ਤੈਨੂੰ ਰੱਬ ਨੇ ਹੱਥ ਦਿੱਤੇ, ਪਰ ਅਸੀਂ ਸੋਚਿਆ ਹੱਥ ਰੱਬ ਨੇ ਥੋੜੀ ਦਿੱਤੇ, ਆਪਣੇ ਆਪ ਲੱਗ ਗਏ, ਇਹ ਵੀ ਕੋਈ ਬੜੀ ਵੱਡੀ ਗੱਲ ਹੈ? ਆ ਇੱਕ ਉਂਗਲ ਇਹਦੇ ਵਿੱਚੋਂ ਟੇਢੀ ਹੋ ਜਾਏ ਜਾਂ ਇਹਦੇ ਵਿੱਚ ਫ੍ਰੈਕਚਰ ਹੋ ਜਾਏ, ਉਸ ਦਿਨ ਪਤਾ ਲੱਗੇਗਾ ਵੀ ਇਹ ਕਿੰਨਾ ਕੁ ਕੀਮਤੀ ਸਰੀਰ ਸਾਨੂੰ ਮਿਲਿਆ। ਅਜੇ ਤਾਂ ਸਭ ਕੁਝ ਹੈ, ਪਰ ਕਿਸੇ ਚੀਜ਼ ਦਾ ਕੋਈ ਵੀ ਵਾਪਸੀ ਧੰਨਵਾਦ ਨਹੀਂ ਹੈ। ਦੀਨੇ ਹਸਤ, ਉਹਨੇ ਤੇਰੇ ਜੀਵਨ ਨੂੰ ਚਲਾਉਣ ਵਾਸਤੇ, ਪਾਲਣਾ ਕਰਨ ਵਾਸਤੇ ਤੈਨੂੰ ਹੱਥ ਲਾਏ ਕਿ ਤੂੰ ਸੰਸਾਰ ਵਿੱਚ ਵਿਚਰ ਸਕੇ, ਫਿਰ ਪੈਰ ਦਿੱਤੇ ਤੁਰਨ ਵਾਸਤੇ, ਦੀਨੇ ਹਸਤ ਪਾਮ, ਫਿਰ ਕਰਨ ਦਿੱਤੇ, ਕੰਨ ਦਿੱਤੇ ਸੁਣਨ ਵਾਸਤੇ। ਬੜੀਆਂ ਵੱਡੀਆਂ ਦਾਤਾਂ ਸਨ, ਪਰ ਇਹਨਾਂ ਦੀ ਸਮਝ ਨਹੀਂ ਆਈ, ਇਹਨਾਂ ਬਾਰੇ ਅਸੀਂ ਜਾਗੇ ਨਹੀਂ, ਇਹਨਾਂ ਨੂੰ ਵਰਤੀ ਗਏ, ਪਰ ਕਦੀ ਇਹਦੇ ਬਾਰੇ ਨਹੀਂ ਮਨ ਵਿੱਚ ਇਹ ਪ੍ਰਤੀਤ ਆਈ ਕਿ ਕਿਵੇਂ ਬਣ ਗਿਆ ਸਾਰਾ ਕੁਝ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਜ਼ੁਬਾਨ ਦਿੱਤੀ ਬੋਲਣ ਵਾਸਤੇ, ਤਿਸੈ ਤਿਆਗ ਅਵਰ ਸੰਗ ਰਚਨਾ, ਜਿਹਨੇ ਸਾਰਾ ਕੁਝ ਦਿੱਤਾ ਸੀ, ਬਣਾਇਆ ਸੀ, ਉਹਨੂੰ ਛੱਡ ਦਿੱਤਾ, ਉਹਨੂੰ ਭੁਲਾ ਦਿੱਤਾ। ਬੜਾ ਪੁਰਾਣਾ ਸਾਡਾ ਭੁਲਾਉਣ ਦਾ ਅਭਿਆਸ ਹੈ। ਇਹ ਜਿਹੜੀ ਥਾਂ ਹੈ, ਇਹ ਸਿਰਫ ਇਸ ਵਾਸਤੇ ਵੀ ਜਿਹੜੀ ਚੀਜ਼ ਸਾਨੂੰ ਭੁੱਲ ਚੁੱਕੀ ਹੈ, ਉਹ ਵਾਰ ਵਾਰ ਅਭਿਆਸ ਕਰਕੇ ਚੇਤੇ ਵਿੱਚ ਰਹਿਣੀ ਸ਼ੁਰੂ ਹੋ ਜਾਏ। ਸਭ ਤੋਂ ਵੱਡਾ ਇੱਥੇ ਇਹ ਮੈਟਰ ਹੈ, ਇਹਨੂੰ ਜਦੋਂ ਵੀ ਗੁਰੂ ਦਰਬਾਰ ਵਿੱਚ ਜਾਓ, ਜਿੱਥੇ ਵੀ ਜਾਓ, ਤਾਂ ਇਹ ਮੈਟਰ ਆਪਣੇ ਨਾਲ ਰੱਖਣਾ ਵੀ ਇੱਥੇ ਕੀ ਕਰਨਾ ਹੈ। ਕੋਈ ਚੀਜ਼ ਸਾਨੂੰ ਭੁੱਲ ਚੁੱਕੀ ਹੈ ਜਿਹੜੀ ਪਹਿਲਾਂ ਯਾਦ ਸੀ, ਜਨਮ ਲੈਣ ਤੋਂ ਥੋੜੀ ਦੇਰ ਪਹਿਲਾਂ, ਜਨਮ ਲੈਂਦਿਆਂ ਸਾਰ ਭੁੱਲ ਗਈ, ਬਸ ਉਹਨੂੰ ਪਰਤ ਕੇ ਜਾਰੀ ਕਰਨਾ ਹੈ, ਉਹਨੂੰ ਠੀਕ ਕਰਨਾ। ਪਰਤ ਜਿਹੜੀ ਜਿਹੜਾ ਚੇਤਾ ਭੁੱਲ ਚੁੱਕਾ ਸੀ ਉਹਨੂੰ ਚੇਤੇ ਵਿੱਚ ਲਿਆਉਣਾ ਹੈ। ਉਹ ਜਨਮ ਤੋਂ ਪਹਿਲਾਂ ਹੈ ਸੀ, ਹੋਰ ਇਹਨਾਂ ਧਾਰਮਿਕ ਥਾਵਾਂ ਦਾ ਹੋਰ ਪ੍ਰਯੋਜਨ ਹੀ ਕੋਈ ਨਹੀਂ। ਜੇ ਮੈਂ ਵਿਆਪਕ ਗੱਲ ਕਰਾਂ ਨਾ, ਵੈਸੇ ਤਾਂ ਸਾਰੀ ਵਿਆਖਿਆ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਵਿੱਚ ਆਉਣੀ ਮੁਸ਼ਕਲ ਹੈ, ਪਰ ਜੇ ਆਪਾਂ ਨੂੰ ਕੋਈ ਕਵੇ ਵੀ ਜਿਸ ਧਰਮ ਬਾਰੇ ਤੁਸੀਂ ਇੰਨਾ ਅਡੰਬਰ ਕਰ ਰਹੇ ਹੋ, ਇੰਨੇ ਸਮਾਗਮ ਕਰ ਰਹੇ ਹੋ, ਇੰਨੇ ਉਪਰਾਲੇ ਚੱਲ ਰਹੇ ਨੇ, ਤੁਸੀਂ ਇਹ ਦੱਸੋ ਵੀ ਇਹਦਾ ਉਪਰਾਲਾ ਕਿਉਂ ਕਰ ਰਹੇ ਹੋ, ਕਾਹਦੇ ਵਾਸਤੇ ਹੈ। ਜਿਵੇਂ ਇੱਕ ਹੌਸਪੀਟਲ ਤਿਆਰ ਹੋਇਆ ਤਾਂ ਉਹਦਾ ਪ੍ਰਯੋਜਨ ਤੰਦਰੁਸਤੀ ਦੇਣਾ ਹੈ, ਬਿਮਾਰੀ ਨੂੰ ਖਤਮ ਕਰਨਾ ਹੈ। ਕੋਈ ਵੀ ਦੁਨੀਆਂ ਦੇ ਵਿੱਚ ਕੰਮ ਹੈ ਤਾਂ ਉਹਦਾ ਕੋਈ ਕਾਰਨ ਹੁੰਦਾ ਹੈ, ਕਾਰਨ ਹੈ ਹਰ ਇੱਕ ਕੰਮ ਦਾ, ਉਹ ਕਿਸ ਵਾਸਤੇ ਕੀਤਾ ਜਾ ਰਿਹਾ, ਤੇ ਤਾਂ ਉਹ ਕੰਮ ਸਫਲ ਹੁੰਦਾ ਹੈ। ਜਿਸ ਕੰਮ ਦੇ ਕਾਰਨ ਬਾਰੇ ਪਤਾ ਨਹੀਂ ਕਿ ਇਹ ਕਿਉਂ ਕੀਤਾ ਜਾ ਰਿਹਾ ਹੈ, ਉਹਦੇ ਵਿੱਚ ਹੀ ਬੰਦੇ ਨੂੰ ਨੀਂਦ ਆਉਂਦੀ, ਉਹਦੇ ਵਿੱਚ ਹੀ ਬੰਦਾ ਘੜੀ ਵੱਲ ਦੇਖਦਾ ਹੈ, ਉਹਨੂੰ ਹੀ ਬੰਦਾ ਅੱਧਾ ਅੱਧਾ ਕਰਦਾ ਹੈ, ਪੂਰਾ ਨਹੀਂ ਕਰਦਾ, ਕਿਉਂਕਿ ਉਹਦਾ ਮਨ ਇਹੀ ਨਹੀਂ ਸੋਚਦਾ ਵੀ ਇਹ ਮੈਂ ਕਿਉਂ ਕਰ ਰਿਹਾ। ਤਾਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਵਾਪਰਦੀਆਂ ਨੇ, ਪ੍ਰਯੋਜਨ ਕੋਈ ਨਹੀਂ ਬਣਦਾ ਉਹਦਾ, ਉਹਦਾ ਕੋਈ ਪ੍ਰਯੋਜਨ ਨਹੀਂ ਹੁੰਦਾ। ਇਸ ਕਰਕੇ ਸਾਰੀਆਂ ਜਿਹੜੀਆਂ ਬਿਲਕੁਲ ਜੀਵਨ ਦੇ ਵਿੱਚ ਨਲਾਇਕੀਆਂ ਨੇ, ਹੋਰ ਕਿਸੇ ਕਿੱਤੇ ਵਿੱਚ, ਹੋਰ ਕਿਸੇ ਕਾਰੋਬਾਰ ਵਿੱਚ ਨਹੀਂ ਆਉਂਦੀਆਂ ਜਿੰਨੀਆਂ ਧਰਮ ਵਿੱਚ ਆਉਂਦੀਆਂ। ਕਦੀ ਵੇਖਿਆ ਤੁਸੀਂ ਕਿ ਕੋਈ ਬੰਦਾ ਗੱਡੀ ਚਲਾਉਂਦਾ, ਬੜਾ ਘੱਟ ਹੋਵੇਗਾ, ਕਿਸੇ ਦੀ ਨੀਂਦ ਬਹੁਤ ਖਰਾਬ ਹੋ ਜਾਏ ਤੇ ਉਹ ਸੌਂਦਾ ਨਹੀਂ ਤੇ ਬੜਾ ਸੁਚੇਤ। ਕੋਈ ਆਦਮੀ ਦਫ਼ਤਰ ਵਿੱਚ ਬੈਠਾ, ਬੜਾ ਘੱਟ ਸੌਵੇਗਾ, ਇਧਰ ਉਧਰ ਧਿਆਨ ਉਹਦਾ ਘੱਟ ਜਾਏਗਾ। ਕੋਈ ਵੀ ਕੰਮ ਹੈ ਉਹਦੇ ਵਾਸਤੇ ਜਿੰਨਾ ਉਹਦਾ ਟਾਈਮ ਮਿੱਥਿਆ ਉਹਨਾਂ ਟਾਈਮ ਵੀ ਲਾਵੇਗਾ, ਉਹਦੇ ਤੇ ਅੱਗੇ ਪਿੱਛੇ ਨਹੀਂ ਹੋ ਸਕਦਾ, ਬਿਲਕੁਲ ਪੂਰਾ ਕਰੇਗਾ ਉਸ। ਤਾਂ ਜਦੋਂ ਪੂਰਾ ਕਰੇਗਾ ਉਹਦੇ ਵਿੱਚੋਂ ਕਾਮਯਾਬੀ ਵੀ ਮਿਲੇਗੀ, ਉਹਦੇ ਵਿੱਚੋਂ ਪ੍ਰਾਪਤੀ ਵੀ ਹੋਵੇਗੀ। ਹੁਣ ਜਦੋਂ ਅਸੀਂ ਧਰਮ ਵੱਲ ਤੁਰਨੇ ਹਾਂ, ਗੁਰੂ ਵੱਲ ਤੁਰਨੇ ਹਾਂ, ਇਸ ਕੰਮ ਦਾ ਸਾਡਾ ਕਾਰਨ ਕੋਈ ਨਹੀਂ ਹੁੰਦਾ, ਉਹਦਾ ਪਤਾ ਹੀ ਨਹੀਂ ਹੈ ਵੀ ਕਿਉਂ ਕਰਨਾ ਹੈ, ਗੁਰਦੁਆਰੇ ਕਿਉਂ ਆਉਣਾ ਹੈ, ਇਹ ਬਾਣੀ ਕਿਉਂ ਪੜ੍ਹਨੀ ਹੈ, ਕੀਰਤਨ ਕਥਾ ਵਿਚਾਰ ਕਿਉਂ ਸੁਣਨੀ, ਦਾ ਕੀ ਲੋੜ ਹੈ, ਕੀ ਕਾਰਨ ਹੈ। ਤਾਂ ਜਦੋਂ ਕਾਰਨ ਪਤਾ ਨਹੀਂ ਹੁੰਦਾ ਤੇ ਫਿਰ ਬੰਦਾ ਅੱਧਾ ਅੱਧਾ ਜਿਹਾ ਇਸ ਨੂੰ ਕਰਦਾ, ਅੱਧੇ ਮਨ ਦੇ ਨਾਲ, ਤਾਂ ਕਦੀ ਟਿਕ ਗਿਆ, ਕਦੀ ਨਾ ਟਿਕਿਆ, ਇੱਕ ਰਿਵਾਜ ਜਿਹਾ ਬਣ ਗਿਆ, ਇੱਕ ਬੱਧਾ ਚੱਟੀ ਜੀ ਬਣ ਗਈ, ਇੱਕ ਪਰੰਪਰਾ ਜੀ ਬਣ ਗਈ। ਆਦਮੀ ਇਹਨੂੰ ਅੱਧਾ ਕੁ ਕਰਦਾ ਰਹਿੰਦਾ, ਸੰਸਾਰ ਨੂੰ ਦਿਖਾਉਣ ਵਾਸਤੇ ਪੂਰਾ ਨਹੀਂ ਕਰਦਾ, ਇਸ ਕਰਕੇ ਇੱਥੋਂ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਨੇ ਦੱਸਿਆ ਹੁਣ ਇੱਥੇ ਆਉਣ ਦਾ ਕਾਰਨ ਕੀ ਹੈ, ਉਹ ਸਾਨੂੰ ਪਤਾ ਹੋਣਾ ਚਾਹੀਦਾ। ਜੇ ਸਮੁੱਚੇ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ ਜਾਏ, ਵਿਚਾਰਿਆ ਜਾਏ ਤੇ ਖੋਜਿਆ ਜਾਏ, ਅਰਦਾਸ ਕੀਤੀ ਜਾਏ, ਉਹਦੇ ਵਿੱਚੋਂ ਇੱਕੋ ਹੀ ਗੱਲ ਸਮਝ ਵਿੱਚ ਆਵੇਗੀ, ਇੱਥੇ ਆਉਣ ਦਾ ਪ੍ਰਯੋਜਨ ਹੈ ਸਿਰਫ ਕਿ ਜਿਹੜਾ ਪਰਮਾਤਮਾ ਸਾਨੂੰ ਜਨਮ ਤੋਂ ਪਹਿਲਾਂ ਚੇਤੇ ਸੀ, ਉਹਨੂੰ ਹੁਣ ਯਾਦ ਕਰਨ ਦੀ ਜਾਚ ਭੁੱਲ ਗਈ ਵੀ ਕਿਵੇਂ ਕਰਨਾ ਹੈ। ਉਹ ਸਾਡੀ ਚੇਤੇ ਸ਼ਕਤੀ ਵਿੱਚੋਂ ਨਿਕਲ ਚੁੱਕਾ ਹੈ ਨਾ ਮਨ ਦੇ ਵਿੱਚ ਕਿਤੇ, ਇਹ ਗਲਤੀ ਆਦਮੀ ਕਰ ਰਿਹਾ ਦਿਨ ਰਾਤ। ਸਾਰੀ ਬਾਣੀ ਦਾ ਮੈਟਰ ਇਹੀ ਹੈ, ਸਾਨੂੰ ਦਿੱਤਾ ਇਹੀ ਗਿਆ, ਇੱਥੇ ਇਹ ਸਿੱਖਣਾ ਵੀ ਯਾਦ ਵਿੱਚ ਕਿਵੇਂ ਲਿਆਉਣਾ ਉਹਨੂੰ, ਹੋਰ ਇੱਥੇ ਕੰਮ ਕੋਈ ਨਹੀਂ, ਬਾਕੀ ਸਾਰੇ ਉਹਦੇ ਪੂਰਖ ਕੰਮ ਨੇ। ਇੱਕ ਮੇਨ ਕੰਮ ਹੁੰਦਾ ਹੈ, ਮੇਨ ਕੰਮ ਦਾ ਮਤਲਬ ਖਾਸ ਕੰਮ, ਜਿਵੇਂ ਆਪਾਂ ਕਹਿੰਦੇ ਹਾਂ ਆਨੰਦ ਕਾਰਜ, ਆਨੰਦ ਕਾਰਜ ਤਾਂ ਸਿਰਫ ਲਾਵਾਂ ਨਾਲ ਸੰਬੰਧਿਤ ਹੈ ਨਾ, ਬਾਕੀ ਸਾਰਾ ਕੁਝ ਉਹਦਾ ਪੂਰਕ ਹੁੰਦਾ ਹੈ। ਉਹਨੂੰ ਕਰਨ ਵਾਸਤੇ ਪਹਿਲਾਂ ਸ਼ੁਰੂਆਤ ਹੁੰਦੀ ਹੈ, ਉਹਦੇ ਵਾਸਤੇ ਕਿੰਨਾ ਪ੍ਰਬੰਧ ਕੀਤਾ ਜਾਂਦਾ, ਉਸ ਸ਼ਾਦੀ ਵਾਸਤੇ ਕਿੰਨੇ ਲੋਕ ਬੁਲਾਏ ਜਾਂਦੇ ਨੇ, ਕਿੰਨਾ ਕੁਝ ਕੀਤਾ ਜਾਂਦਾ, ਪਰ ਉਹਦਾ ਜਿਹੜਾ ਮੇਨ ਹੈ ਨਾ ਧੁਰਾ, ਅਸਲੀ ਕੰਮ ਉਹ ਹੈ ਆਨੰਦ ਕਾਰਜ ਕਰਨਾ, ਪਰ ਉਹਦਾ ਜਿਹੜਾ ਮੇਨ ਹੈ ਨਾ ਧੁਰਾ, ਅਸਲੀ ਕੰਮ ਉਹ ਹੈ ਆਨੰਦ ਕਾਰਜ ਕਰਨਾ, ਬਾਕੀ ਉਹਦੇ ਪੂਰਕ ਕੰਮ ਨੇ। ਉਹਦੇ ਵਾਸਤੇ ਕੀਤੇ ਜਾਂਦੇ। ਤਾਂ ਬਾਕੀ ਦੇ ਜਿੰਨੇ ਕੰਮ ਨੇ ਨਾ, ਜੋ ਵੀ ਸੇਵਾਵਾਂ ਚੱਲਦੀਆਂ ਨੇ, ਬਿਲਡਿੰਗਾਂ ਬਣਦੀਆਂ ਨੇ, ਸਮਾਗਮ ਹੁੰਦੇ, ਲੰਗਰ ਚੱਲਦੇ, ਲੋਕ ਦਾਨ ਪੁੰਨ ਕਰਦੇ ਨੇ, ਹੋਰ ਅਸੀਂ ਕਈ ਕੁਝ ਗੁਰੂ ਨੂੰ ਦਿੰਦੇ ਹਾਂ, ਪਾਠ ਪੂਜਾ ਹੁੰਦੀ, ਬਹੁਤ ਕੁਝ ਚੱਲਦਾ ਹੈ। ਇਹ ਜਿੰਨੇ ਵੀ ਕੰਮ ਨੇ ਸਾਰੇ ਉਸ ਇੱਕ ਕੰਮ ਦੇ ਪੂਰਕ ਨੇ, ਉਹਨੂੰ ਪੂਰਾ ਕਰਨ ਵਾਸਤੇ। ਉਹ ਕੰਮ ਕਿਹੜਾ ਹੈ? ਉਹ ਕੰਮ ਹੈ ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕੰਮ ਸਿਰਫ ਇੱਕੋ ਹੀ ਹੈ, ਦੂਜਾ ਕੰਮ ਹੀ ਨਹੀਂ ਹੈ। ਤਾਂ ਇਹ ਇੱਕ ਕੰਮ ਇਸ ਜਪਜੀ ਸਾਹਿਬ ਦੀ ਵਿਆਖਿਆ ਦੇ ਵਿੱਚੋਂ, ਇਸ ਕੰਮ ਨੂੰ, ਇਸ ਮੈਟਰ ਨੂੰ ਅਸੀਂ ਪੱਲੇ ਵਿੱਚ ਬੰਨ ਲੈਣਾ, ਪੱਕਾ ਕਰ ਦੇਣਾ ਹੈ, ਪੱਕਾ ਕਰ ਦੇਣਾ ਇਸ ਨੂੰ ਬਿਲਕੁਲ, ਕਿ ਇਹ ਹੀ ਸਿੱਖੀ ਦਾ ਮੈਟਰ ਹੈ, ਸਭ ਤੋਂ ਵੱਡਾ ਇਹ ਲੈਸਨ ਹੈ ਸਿੱਖੀ ਦਾ। ਤੇ ਜਦੋਂ ਸਾਡੇ ਕੋਲ ਲੈਸਨ ਵਾਲੀ ਕਿਤਾਬ ਸਾਨੂੰ ਉਹੀ ਚੇਤੇ ਨਹੀਂ, ਤੇ ਸਕੂਲ ਵਿੱਚ ਆਉਣ ਦੇ ਕੀ ਅਰਥ ਹੋ ਸਕਦੇ? ਭਾਵੇਂ ਕੋਈ ਸਾਰੀ ਉਮਰ ਬੈਠਾ ਰਹੇ, ਕੋਈ ਅਰਥ ਨਹੀਂ ਹਨ। ਉਹ ਕੀ ਕਰੇਗਾ? ਉਹ ਸਕੂਲ ਦੇ ਵਿੱਚ ਰਹਿ ਕੇ ਆਦਮੀ ਜਿਹਨੂੰ ਆਪਣੇ ਸਿਲੇਬਸ ਦਾ ਹੀ ਪਤਾ ਨਹੀਂ, ਜਿਹਨੂੰ ਆਪਣੇ ਲੈਸਨ ਦਾ ਹੀ ਪਤਾ ਨਹੀਂ, ਤੇ ਉਹ ਬਹੁਤਾ ਲੰਮਾ ਚੌੜਾ ਨਹੀਂ ਹੈ। ਸਿੱਖੀ ਕੋਈ ਬਹੁਤੀ ਗੁੰਝਲਦਾਰ ਵਿਆਖਿਆ ਨਹੀਂ, ਕੋਈ ਵੇਦ ਵਿਆਸ ਦੀ ਗੱਲ ਨਹੀਂ ਹੈ ਕਿ ਤੁਸੀਂ ਇੰਨੇ ਗ੍ਰੰਥ ਪੜ੍ਹੋਗੇ ਤੇ ਤਾਂ ਸਿੱਖ ਬਣੋਗੇ, ਨਹੀਂ, ਬਿਲਕੁਲ ਨਹੀਂ ਹੈ। ਜਾਂ ਤੁਸੀਂ ਇੰਨਾ ਕੁਝ ਯਾਦ ਕਰੋਗੇ ਤੇ ਤਾਂ ਤੁਸੀਂ ਸਿੱਖ ਹੋਵੋਗੇ। ਤਾਂ ਇਹਨੂੰ ਕਿਹਾ ਗੁਰੂ ਸਾਹਿਬ ਨੇ ਬਿਲਕੁਲ ਸਰਲ ਕੰਮ, ਸਰਲ ਕੰਮ, ਸਿੱਧਾ ਕੰਮ, ਜਿਹਦੇ ਵਿੱਚ ਕੋਈ ਗੁੰਝਲ ਨਹੀਂ। ਉਹ ਕੰਮ ਇੱਕੋ ਹੀ ਹੈ ਕਿ ਜਿਹੜਾ ਭੁੱਲ ਚੁੱਕਾ ਹੈ ਉਹਨੂੰ ਚੇਤੇ ਕਰਨ ਦੀ ਪ੍ਰੈਕਟਿਸ ਕਰਨੀ ਹੈ। ਉਹਦੇ ਵਾਸਤੇ ਜਿਹੜੇ ਕੰਮ ਗੁਰੂ ਸਾਹਿਬ ਨੇ ਦੱਸੇ ਨੇ ਨਾਲ ਪਰਹੇਜ਼, ਉਹਨੂੰ ਮਰਿਆਦਾ ਕਹਿੰਦੇ ਨੇ। ਹੁਣ ਉਹ ਜਦੋਂ ਮਰਿਆਦਾ ਸ਼ੁਰੂ ਹੁੰਦੀ, ਬੰਦਾ ਉੱਥੇ ਰੁਕ ਜਾਂਦਾ ਵੀ ਇਹ ਗੱਲ ਔਖੀ ਮਰਿਆਦਾ ਵਾਲੀ, ਉਸ ਚੀਜ਼ ਨੂੰ ਪਕਾਉਣ ਵਾਸਤੇ। ਹੁਣ ਵੇਖੋ, ਪ੍ਰਯੋਜਨ ਹੈ ਇੱਕ ਫਲ ਲੈਣਾ, ਅੰਬ ਲੈਣਾ, ਪਰ ਉਸ ਅੰਬ ਤੱਕ ਜਾਣ ਵਾਸਤੇ ਉਸ ਅੰਬ ਦੀ ਬੂਟੇ ਦੀ ਹਿਫਾਜ਼ਤ ਕਰਨੀ ਕਿੰਨੀ ਜ਼ਰੂਰੀ ਉਹਦੇ ਵਾਸਤੇ। ਤਾਂ ਇਹ ਸਾਰੇ ਕੰਮ ਕਿਵੇਂ ਦੇ ਹਨ, ਇਹਨਾਂ ਨੂੰ ਸਮਝ ਲੈਣਾ ਅਤਿ ਜ਼ਰੂਰੀ ਹੈ। ਤਾਂ ਸਾਰੀ ਜਪਜੀ ਸਾਹਿਬ ਦੀ ਵਿਆਖਿਆ ਦਾ ਇੱਕੋ ਹੀ ਧੁਰਾ ਹੈ, ਉਹਦਾ ਇੱਕੋ ਹੀ ਲੈਸਨ ਹੈ, ਉਹਨੂੰ ਪਕਾਉਣਾ ਹੈ ਇਹਨਾਂ ਦਿਨਾਂ ਦੇ ਵਿੱਚ। ਉਹ ਇਹ ਹੈ ਕਿ ਜੋ ਸਾਨੂੰ ਚੇਤੇ ਵਿੱਚੋਂ ਨਿਕਲ ਚੁੱਕਾ ਹੈ ਉਹ ਚੇਤੇ ਵਿੱਚ ਕਿਵੇਂ ਰਵੇ। ਕਿਵ ਸਚਿਆਰਾ ਹੋਈਐ, ਸਚਿਆਰੇ ਦੇ ਅਰਥ ਕੀ ਹਨ? ਸਚਿਆਰੇ ਦੇ ਅਰਥ ਰੱਬ ਨੂੰ, ਸੱਚ ਨੂੰ ਚੇਤੇ ਵਿੱਚ ਰੱਖਣਾ, ਧਿਆਨ ਵਿੱਚ ਰੱਖਣਾ। ਤੇ ਜੋ ਕੁਝ ਸਾਡੇ ਚੇਤੇ ਵਿੱਚ ਚੱਲ ਰਿਹਾ ਉਹ ਸਾਡੇ ਕੰਮ ਦਾ ਨਹੀਂ, ਉਸ ਕੂੜੇ ਨੂੰ ਕੱਢਣਾ ਕਿਵੇਂ? ਕਿਵ ਕੂੜਾ ਟੁੱਟੈ ਪਾਲ, ਉਸ ਕੂੜੇ ਨੂੰ ਕੱਢਣਾ ਕਿਵੇਂ ਤੇ ਉਸ ਸੱਚ ਨੂੰ ਅੰਦਰ ਟਿਕਾਉਣਾ ਕਿਵੇਂ ਹੈ? ਇਹ ਦੋ ਕੰਮ ਨੇ ਸਾਡੇ ਸੰਸਥਾਨ ਤੇ, ਇਹਨਾਂ ਦੋਵਾਂ ਨੂੰ ਪੱਕੇ ਕਰ ਲੈਣਾ ਹੈ ਮਨ ਦੇ ਵਿੱਚ, ਤਾਂ ਸਮਝ ਵਿੱਚ ਆਏਗੀ। ਨਹੀਂ ਤੇ ਗੁਰੂ ਸਾਹਿਬ ਨੇ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਕੋਹਲੂ ਬੈਲ ਦੀ ਉਦਾਹਰਨ ਦਿੱਤੀ, ਵੇਖ ਕਿੰਨਾ ਤੁਰਦਾ, ਜੇ ਉਸ ਨੂੰ ਮਿਣਿਆ ਜਾਏ ਤੇ ਕਈ ਕਿਲੋਮੀਟਰ ਤੁਰ ਲਏਗਾ, ਸਾਰਾ ਦਿਨ ਤੁਰੇਗਾ, ਕੋਹਲੂ ਦੇ ਬੈਲ ਦੀ ਉਦਾਹਰਨ ਦਿੱਤੀ। ਪਰ ਸ਼ਾਮ ਨੂੰ ਜਦੋਂ ਉਹਦੇ ਖੋਪੇ ਲਾਓਗੇ, ਪਹੁੰਚਿਆ ਕਿਤੇ ਨਹੀਂ, ਜਿੱਥੋਂ ਉਹਨੂੰ ਜੋਇਆ ਸੀ ਉੱਥੇ ਛੱਡ ਦਿੱਤਾ, ਪਹੁੰਚਿਆ ਕਿਤੇ ਵੀ ਨਹੀਂ, ਤੁਰ ਕਈ ਕਿਲੋਮੀਟਰ ਗਿਆ। ਤੇ ਗੁਰੂ ਸਾਹਿਬ ਨੇ ਕਿਹਾ ਵੀ ਉਹ ਬਲਦ ਤਾਂ ਫਿਰ ਵੀ ਕੋਈ ਨਾ ਕੋਈ ਕੰਮ ਕਰ ਗਿਆ ਨਾ, ਚਲੋ ਪਹੁੰਚਿਆ ਨਹੀਂ, ਸਰੋਂ ਵਿੱਚੋਂ ਤੇਲ ਤੇ ਕੱਢ ਗਿਆ, ਇੱਕ ਕੰਮ ਤਾਂ ਹੋ ਗਿਆ ਨਾ ਉਹਦੇ ਜੀਵਨ ਵਿੱਚ, ਉਹਨੇ ਕੋਈ ਕੰਮ ਕੀਤਾ, ਕਾਰਜ ਕਰ ਲਿਆ। ਪਰ ਜਿਹੜਾ ਬੰਦਾ ਬਿਨਾਂ ਕਿਸੇ ਇਹ ਜੁਗਤ ਜਾਂ ਤਰੀਕੇ ਤੋਂ ਜਾਂ ਢੰਗ ਤੋਂ ਕਹਿ ਲਈਏ, ਜਾਂ ਗੁਰੂ ਦੀ ਮੱਤ ਤੋਂ ਬਿਨਾਂ ਕੋਈ ਕੰਮ ਕਰ ਰਿਹਾ ਧਰਮ ਦੇ ਮਾਰਗ ਤੇ, ਉਹ ਇਸ ਤਰ੍ਹਾਂ ਦੇ ਕੋਹਲੂ ਦਾ ਬੈਲ ਹੈ ਜਿਹਦੇ ਵਿੱਚ ਸਰੋਂ ਵੀ ਕੋਈ ਨਹੀਂ ਹੈ, ਤੁਰੀ ਜਾਂਦਾ ਹੈ, ਬਿਨਾਂ ਸਰੋਂ ਤੋਂ ਉਸ ਕੋਹਲੂ ਨੂੰ ਗੇੜੀ ਜਾ ਰਿਹਾ ਹੈ। ਕੋਹਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਅਨਗਾਹ ਪੰਖੀ ਪਾਉਂਦਿਆਂ ਲੈਣ ਨਾ ਸਾਹ, ਸੂਵੇ ਚਾੜ ਭਵਾਈਆ ਜੰਤ ਨਾਨਕ ਪਾਉਂਦਿਆਂ ਅੰਤ ਨਾ ਗੰਤ। ਇਹ ਸਾਰਾ ਕੁਝ ਸਤਿਗੁਰੂ ਨੇ ਬਚਨ ਕੀਤੇ, ਜਾਗਣਾ ਚਾਹੀਦਾ ਤੇ ਤਰੀਕਾ ਦੱਸਿਆ। ਕਹਿਣ ਲੱਗੇ ਗਾਵੇ ਕੋ ਇੱਕ ਇਹ ਤਰੀਕਾ ਹੈ ਕਿ ਕੁਝ ਲੋਕ ਵਾਹਿਗੁਰੂ ਨੂੰ ਅਕਾਲ ਪੁਰਖ ਸਵਾਮੀ ਨੂੰ ਇਸ ਤਰ੍ਹਾਂ ਗਾਉਂਦੇ ਹਨ, ਇਸ ਤਰ੍ਹਾਂ ਉਹਦੀ ਭਗਤੀ ਕਰਦੇ ਹਨ, ਕਿਵੇਂ ਦਾਤ ਜਾਣਾ, ਜਿਹੜੀਆਂ ਉਹਨਾਂ ਨੂੰ ਦਾਤਾਂ ਮਿਲਦੀਆਂ ਨੇ ਅਕਾਲ ਪੁਰਖ ਵੱਲੋਂ, ਨਿਸ਼ਾਨ ਨਿਸ਼ਾਨੀ ਸਮਝ ਲੈਂਦੇ ਕਿ ਰੱਬ ਨੇ ਸਾਨੂੰ ਨਿਸ਼ਾਨੀ ਦੇ ਦਿੱਤੀ ਹੈ, ਨਿਸ਼ਾਨੀ ਤੋਂ ਉਹਨੂੰ ਚੇਤੇ ਕੀਤਾ ਜਾ ਸਕਦਾ ਹੈ। ਆ ਸਾਰੀਆਂ ਚੀਜ਼ਾਂ ਉਹਦੀਆਂ ਨਿਸ਼ਾਨੀਆਂ ਨੇ। ਜਿੱਦਣ ਗੁਰੂ ਨੇ ਸਿਰ ਤੇ ਹੱਥ ਰੱਖਿਆ ਉਹ ਅੱਖ ਖੁੱਲ ਗਈ, ਜਿਹਨੇ ਇਹ ਚੀਜ਼ਾਂ ਨੂੰ ਵੇਖਣਾ ਤੇ ਦਾਤਾਂ ਦੇ ਵਿੱਚੋਂ ਦਾਤਾ ਦਿਸਣਾ ਸ਼ੁਰੂ ਹੋ ਜਾਏਗਾ। ਜਿਵੇਂ ਕੱਲ ਬੇਨਤੀ ਕੀਤੀ ਸੀ ਨਾ, 13 ਤੋਂ 13 ਬਣ ਜਾਂਦਾ, 13 ਦੇ ਉੱਤੇ ਬਿੰਦੀ ਲੱਗਦੀ ਤੇ 13 ਰਹਿ ਜਾਂਦਾ, ਸਭ ਕੁਝ ਤੇਰਾ ਹੈ। ਇਸੇ ਤਰ੍ਹਾਂ ਦਾਤਾਂ ਦੇ ਉੱਤੇ ਬਿੰਦੀ ਲੱਗਦੀ ਆ, ਜਿੰਨੀਆਂ ਦਾਤਾਂ ਨੇ, ਜਦੋਂ ਗੁਰੂ ਦੀ ਕਿਰਪਾ ਹੋ ਜਾਏ ਤੇ ਬਿੰਦੀ ਲੈ ਜਾਂਦੀ ਹੈ, ਦਾਤਾਂ ਦਾ ਹੀ ਦਾਤਾ ਬਣ ਜਾਂਦਾ ਹੈ, ਦਾਤਾਂ ਦੇ ਵਿੱਚ ਹੀ ਹੈ, ਬਾਹਰ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਜਿੱਥੇ ਉਹ ਹੈ ਤੂੰ ਉੱਥੋਂ ਨਹੀਂ ਲੱਭਦਾ ਉਹਨੂੰ, ਤੂੰ ਉੱਥੋਂ ਖੋਜ ਰਿਹਾ ਜਿੱਥੇ ਹੈ ਨਹੀਂ। ਬੰਦੇ ਦੀ ਫਿਤਰਤ ਹੈ, ਇਹਦਾ ਤਰੀਕਾ ਹੈ। ਜਦੋਂ ਕਿਸੇ ਨੂੰ ਨਾ ਲੱਭਣਾ ਹੋਵੇ ਤੇ ਉੱਥੇ ਲੱਭੋ ਜਿੱਥੇ ਉਹ ਨਹੀਂ, ਇਹ ਪਤਾ ਲੱਗ ਜਾਂਦਾ। ਤੁਸੀਂ ਵੇਖੋਗੇ ਕਈਆਂ ਲੋਕਾਂ ਨੂੰ ਪੁਲਿਸ ਫੜਨਾ ਚਾਹੁੰਦੀ ਪਰ ਛਾਪੇ ਉੱਥੇ ਮਾਰਦੀ ਜਿੱਥੇ ਉਹਨਾਂ ਨੂੰ ਪਤਾ ਹੈ ਵੀ ਇੱਥੇ ਕੋਈ ਨਹੀਂ ਰਹਿੰਦਾ। ਉਹ ਜਿੱਥੇ ਪਤਾ ਲੱਗ ਜਾਂਦਾ ਨਾ ਵੀ ਇੱਥੇ ਹੈ, ਫੜਨਾ ਤਾਂ ਚਾਹੁੰਦੇ ਨਹੀਂ, ਉਹ ਤਾਕਤਵਰ ਹੈ ਜਿਸ ਨੂੰ ਫੜਨਾ ਹੈ, ਤਾਂ ਉਹ ਫਿਰ ਉੱਥੇ ਹੀ ਘੁੰਮਦੇ ਜਿੱਥੇ ਉਹ ਨਹੀਂ ਹੁੰਦਾ। ਤਾਂ ਧਾਰਮਿਕ ਦੁਨੀਆਂ ਦੇ ਵਿੱਚ ਵੀ ਜਿੱਥੇ ਗੁਰੂ ਨੇ ਦੱਸਿਆ ਉੱਥੋਂ ਅਸੀਂ ਨਹੀਂ ਲੱਭਿਆ, ਜਿੱਥੇ ਉਹਨੇ ਦੱਸਿਆ ਵੀ ਨਹੀਂ ਉੱਥੋਂ ਅਸੀਂ ਲੱਭ ਰਹੇ ਹਾਂ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਸਰਬ ਨਿਵਾਸੀ, ਨਿਵਾਸੀ ਦਾ ਮਤਲਬ ਰਹਿਣ ਵਾਲਾ, ਅਕਾਲ ਪੁਰਖ ਸਵਾਮੀ ਸਰਬ ਨਿਵਾਸੀ ਦਾ ਮਤਲਬ ਸਾਰਿਆਂ ਦੇ ਵਿੱਚ ਹੈ, ਇਹ ਉਹਦਾ ਐਡਰੈਸ ਹੈ, ਇਹ ਉਹਦਾ ਪਤਾ ਹੈ, ਸਾਰਿਆਂ ਦੇ ਵਿੱਚ ਹੈ ਤਾਂ ਤੇਰੇ ਵਿੱਚ ਵੀ ਹੈ। ਇੱਥੇ ਸਾਰਿਆਂ ਵਿੱਚ ਕਿਹਾ ਪਰ ਇੱਥੇ ਵੀ ਅਸੀਂ ਭੁੱਲ ਕਰ ਲਈ, ਗਲਤੀ ਕਰ ਲਈ, ਅਸੀਂ ਦੂਜਿਆਂ ਦੇ ਵਿੱਚੋਂ ਕਿਵੇਂ ਵੇਖਾਂਗੇ? ਆਪਣੇ ਵੱਲ ਤੇ ਧਿਆਨ ਆਪਣੇ ਤੋਂ ਸ਼ੁਰੂ ਨਹੀਂ ਕੀਤਾ, ਦੂਜਿਆਂ ਤੋਂ ਸ਼ੁਰੂ ਕਰ ਲਿਆ। ਸਮਾਜ ਦੀ ਸੇਵਾ ਕਰੋ ਜੀ, ਛਬੀਲ ਲਾ ਦਿਓ। ਬੜੇ ਬੜੇ ਸਮਾਜ ਸੇਵਕ ਨੇ, ਉਹ ਕਹਿੰਦੇ ਜੀ ਅਸੀਂ ਖਲਕਤ ਵਿੱਚੋਂ ਖਾਲਕ ਨੂੰ ਵਹਿੰਦੇ ਹਾਂ, ਲੋਕਾਂ ਵਿੱਚ ਰੱਬ ਵੱਸਦਾ ਹੈ ਨਾ, ਖਲਕਤ ਵਿੱਚੋਂ ਵੇਖਦੇ ਹਾਂ ਖਾਲਕ ਨੂੰ। ਗੱਲ ਤੇ ਚੰਗੀ ਹੈ ਪਰ ਜੇ ਥੋੜਾ ਜਿਹਾ ਸਵਾਲ ਕੀਤਾ ਹੋਵੇ ਵੀ ਤੁਸੀਂ ਆਪਣੇ ਵਿੱਚੋਂ ਤਾਂ ਦੇਖ ਲਓ ਪਹਿਲਾਂ, ਖਲਕਤ ਵਿੱਚੋਂ ਆਪੇ ਦਿਸ ਪਏਗਾ, ਆਪਣੇ ਆਪ ਵਿੱਚੋਂ ਦੇਖਿਆ ਨਹੀਂ, ਆਪਣੇ ਆਪ ਵੱਲ ਝਾਤੀ ਨਹੀਂ ਮਾਰੀ, ਤਾਂ ਖਲਕਤ ਵਿੱਚੋਂ ਵੇਖਣਾ ਇੱਕ ਭ੍ਰਾਂਤੀ ਹੈ, ਇੱਕ ਭਰਮ ਹੈ। ਬੜੇ ਬੜੇ ਭਰਮ ਦੁਨੀਆਂ ਦੇ ਵਿੱਚ ਪਲ ਰਹੇ ਨੇ, ਪਲੇ ਨੇ ਪਹਿਲਾਂ, ਹੁਣ ਵੀ ਅਸੀਂ ਪਾਲ ਰਹੇ ਹਾਂ। ਲੋਕਾਂ ਵਿੱਚੋਂ ਦੇਖ, ਆਪਣੇ ਆਪ ਨੂੰ ਪਾਸੇ ਕਰ ਲਿਆ, ਆਪ ਤੇ ਉਹ ਹੀ ਰਿਹਾ ਜੀਵਨ, ਆਦਮੀ ਆਪਣੇ ਆਪ ਨੂੰ ਵਿੱਚ ਨਹੀਂ ਲਿਆਉਂਦਾ, ਸਾਰੇ ਸੰਸਾਰ ਨੂੰ ਲੈ ਆਉਂਦਾ। ਜਿਵੇਂ ਇੱਕ ਕਹਾਣੀ ਤੁਸੀਂ ਸੁਣੀ ਹੋਵੇਗੀ ਕਿ 10 ਆਦਮੀ ਦਰਿਆ ਪਾਰ ਕਰ ਰਹੇ ਸਨ, ਰਾਤ ਦੇ ਹਨੇਰੇ ਵਿੱਚ ਕਿਸੇ ਕਾਰਨ ਉਹਨਾਂ ਨੂੰ ਦਰਿਆ ਪਾਰ ਕਰਨਾ ਪਿਆ, ਨਸ਼ੇ ਵਿੱਚ ਸਨ, ਤਾਂ ਪਾਰਲੇ ਪਾਸੇ ਜਾ ਕੇ ਉਹਨਾਂ ਨੇ ਇੱਕ ਦੂਜੇ ਨੂੰ ਇਹ ਸਲਾਹ ਦਿੱਤੀ ਕਿ ਦਰਿਆ ਬੜਾ ਡੂੰਘਾ ਸੀ, ਹਨੇਰਾ ਸੀ, ਤੇ ਆਪਾਂ 10 ਜਣੇ ਤੁਰੇ ਸੀ, ਥੋੜੀ ਜਿਹੀ ਗਿਣਤੀ ਕਰ ਲਈ, ਕੋਈ ਆਦਮੀ ਰੁੜ ਤੇ ਨਹੀਂ ਗਿਆ, ਕੋਈ ਭਟਕ ਤੇ ਨਹੀਂ ਗਿਆ ਕਿਸੇ ਪਾਸੇ, ਤਾਂ ਉਹਨਾਂ ਨੇ ਸਲਾਹ ਕਰ ਲਈ, ਲਾਈਨ ਵਿੱਚ ਖੜੇ ਹੋ ਗਏ, ਇੱਕ ਜਣੇ ਨੂੰ ਕਿਹਾ ਤੂੰ ਗਿਣ, ਪਰ ਜਦੋਂ ਉਹਨੇ ਗਿਣਨਾ ਸ਼ੁਰੂ ਕੀਤਾ ਉਹਨੇ ਆਪਣੇ ਆਪ ਨੂੰ ਛੱਡ ਦਿੱਤਾ ਤੇ ਦੂਜਿਆਂ ਨੂੰ ਗਿਣ ਲਿਆ। ਹੁਣ 10ਵਾਂ ਤੇ ਉਹ ਸੀ, ਜਦੋਂ ਉਹਨੇ ਗਿਣਿਆ ਤੇ ਗਿਣਤੀ ਤਾਂ 9 ਹੀ ਨਿਕਲਣੀ ਸੀ ਨਾ, ਆਪਣੇ ਆਪ ਨੂੰ ਵਿੱਚ ਨਹੀਂ ਗਿਣਦਾ। ਜਦੋਂ ਉਹਨੇ ਗਿਣਿਆ ਤੇ ਕਹਿਣ ਲੱਗਾ ਜੀ ਇੱਕ ਆਦਮੀ ਰੁੜ ਗਿਆ, 9 ਬਚ ਗਏ। ਫਿਰ ਦੂਸਰੇ ਨੇ ਕਿਹਾ ਤੈਨੂੰ ਭੁਲੇਖਾ ਲੱਗ ਗਿਆ, ਮੈਂ ਗਿਣਾ, ਤੂੰ ਇੱਥੇ ਖੜਾ ਹੋ ਜਾ ਲਾਈਨ ਵਿੱਚ। ਉਹਨੇ ਗਿਣਿਆ ਤੇ ਉਹਨੇ ਵੀ ਦੂਜਿਆਂ ਨੂੰ ਗਿਣਿਆ, ਆਪਣੇ ਆਪ ਨੂੰ ਨਹੀਂ। ਫਿਰ ਵੀ 9 ਹੀ ਬਚਨੇ ਸਨ, ਸਾਰਿਆਂ ਨੇ ਗਿਣ ਕੇ ਵੇਖਿਆ। ਜਦੋਂ ਸਾਰਿਆਂ ਨੇ ਗਿਣਤੀ ਕਰ ਲਈ ਤਾਂ ਬੈਠ ਗਏ ਉੱਥੇ, ਸੋਗ ਸਮਾਗਮ ਸ਼ੁਰੂ ਹੋ ਗਿਆ, ਇੱਕ ਆਦਮੀ ਰੁੜ ਗਿਆ, ਇੱਕ ਮਰ ਗਿਆ ਹੈ। ਉਥੋਂ ਕੋਈ ਹੋਰ ਆਦਮੀ ਲੰਘਿਆ, ਉਹਨੇ ਪੁੱਛਿਆ ਭਾਈ ਇੱਥੇ ਕਿਉਂ ਕਿਉਂ ਰੋ ਰਹੇ ਹੋ? ਕਹਿਣ ਲੱਗੇ ਜੀ 10 ਤੁਰੇ ਸੀ, 9 ਰਹਿ ਗਏ, ਇੱਕ ਬੰਦਾ ਸਾਡਾ ਰੁੜ ਗਿਆ ਹੈ। ਉਹਨੇ ਕਿਹਾ ਵੀ ਮੈਂ ਗਿਣਾ। ਜਦੋਂ ਉਹਨੇ ਗਿਣਿਆ ਤੇ ਉਹ ਬਾਹਰਲਾ ਆਦਮੀ ਸੀ ਨਾ, 11ਵਾਂ, ਉਹਨੇ ਗਿਣਿਆ ਤੇ 10 ਗਿਣ ਦਿੱਤੇ। ਕਹਿਣ ਲੱਗੇ ਰੁੜਿਆ ਕੋਈ ਨੀ, ਪੂਰੇ ਹੋ ਤੁਸੀਂ 10। ਕਹਿਣ ਲੱਗੇ ਨੀ ਅਸੀਂ ਸਾਰਿਆਂ ਨੇ ਗਿਣ ਕੇ ਦੇਖਿਆ। ਉਹਨੇ ਫਿਰ ਇੱਕ ਆਦਮੀ ਨੂੰ ਕਿਹਾ ਵੀ ਤੂੰ ਗਿਣ। ਜਦੋਂ ਗਿਣਨ ਲੱਗਾ ਨਾ 9ਵਾਂ ਨੂੰ ਖਿਲਾਰ ਕੇ ਲਾਈਨ ਵਿੱਚ 10ਵਾਂ, ਤਾਂ ਉਹਨੇ ਦੂਜੇ ਤੂੰ 1 ਕਿਹਾ। ਕਹਿਣ ਲੱਗੇ ਝੂਠ ਨਾ ਬੋਲੋ ਤੇ ਦੂਜਾ ਹੈ, ਪਹਿਲਾਂ ਤੇ ਤੂੰ ਹੈ। ਬਾਂਹ ਫੜ ਲਈ, ਆਪਣੇ ਆਪ ਤੋਂ ਗਿਣਤੀ ਸ਼ੁਰੂ ਕਰ। ਪਹਿਲਾਂ ਆਪਣੇ ਉੱਤੇ ਉਂਗਲ ਰੱਖ, ਫਿਰ ਦੂਜਿਆਂ ਨੂੰ ਗਿਣਤੀ ਵਿੱਚ ਲਿਆਈ ਤੇ ਗਿਣਤੀ ਠੀਕ ਹੋ ਜਾਏਗੀ। ਆਪਣੇ ਆਪ ਨੂੰ ਛੱਡੀ ਜਾਣਾ, ਇਸ ਤਰ੍ਹਾਂ ਕਦੀ ਗਿਣਤੀਆਂ ਠੀਕ ਨਹੀਂ ਆਉਂਦੀਆਂ। ਬਸ ਸਮਾਜ ਵਿੱਚ, ਧਰਮ ਵਿੱਚ, ਦੁਨੀਆਂ ਵਿੱਚ ਬੰਦਾ ਦੂਜੇ ਤੋਂ ਹੀ ਗਿਣਤੀ ਸ਼ੁਰੂ ਕਰਦਾ। ਇਸ ਕਰਕੇ ਸਾਰੀਆਂ ਗਿਣਤੀਆਂ, ਸਾਰੇ ਗਿਆਨ, ਸਾਰੇ ਧਰਮ ਝੂਠੇ ਪੈ ਜਾਂਦੇ, ਕਿਉਂਕਿ ਗਿਣਦਾ ਹੀ ਬੰਦਾ ਦੂਜਿਆਂ ਤੋਂ ਹੈ, ਆਪਣੇ ਆਪ ਤੋਂ ਗਿਣਦਾ ਹੀ ਨਹੀਂ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਪਹਿਲਾਂ ਆਪਣੇ ਸਰੀਰ ਵੱਲ ਹੀ ਦੇਖ ਲੈ, ਇਹ ਵੀ ਉਹਦੀ ਨਿਸ਼ਾਨੀ ਹੈ, ਉਹਦੀ ਦਾਤ ਹੈ। ਗਾਵੇ ਕੋ ਉਹਦੀ ਭਗਤੀ ਇਸ ਤਰ੍ਹਾਂ ਵੀ ਕੀਤੀ ਜਾ ਸਕਦੀ, ਦਾਤ ਜਾਣੇ ਨਿਸ਼ਾਨ। ਜਿੰਨੀਆਂ ਨਿਸ਼ਾਨੀਆਂ ਮਿਲੀਆਂ ਨੇ ਉਹ ਵੀ ਦਾਤਾਂ ਹਨ। ਫਿਰ ਅਗਲਾ ਬਚਨ ਹਜ਼ੂਰ ਨੇ ਕੀਤਾ, ਕਹਿੰਦੇ ਗਾਵੇ ਕੋ ਗੁਣ ਵਡਿਆਂ ਚਾਰ। ਚਾਰ ਦਾ ਮਤਲਬ ਹੈ ਸੁੰਦਰ। ਕੁਝ ਲੋਕ ਉਹਦੀ ਭਗਤੀ ਕਰਦੇ ਹਨ ਉਹਦੇ ਗੁਣ ਵੇਖ ਕੇ, ਉਹਦਾ ਸੁਭਾਵ ਵੇਖ ਕੇ। ਜਦੋਂ ਦਾਤ ਵੇਖੀ ਨਾ, ਫਿਰ ਉਹਦਾ ਸੁਭਾਵ ਵੀ ਦਿਸ ਪਿਆ। ਉਹਦਾ ਸੁਭਾਵ ਕੀ? ਜਿਹੜਾ ਉਹਨੂੰ ਯਾਦ ਕਰਦਾ ਉਹਨੂੰ ਵੀ ਪਾਲਦਾ, ਜਿਹੜਾ ਯਾਦ ਨਹੀਂ ਕਰਦਾ ਉਹਨੂੰ ਵੀ ਪਾਲੀ ਜਾ ਰਿਹਾ ਹੈ, ਦੋਵਾਂ ਨੂੰ ਪਾਲਦਾ। ਇਹ ਉਹਦਾ ਸੁਭਾਵ ਹੈ, ਇਹ ਉਹਦੇ ਗੁਣ ਨੇ। ਉਹਦਾ ਗੁਣ ਵੇਖਿਆ ਵੀ ਖਿਨ ਮੈਂ ਅਵਰ, ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਹੁਣ ਕਿਵੇਂ ਦਾ ਸੀ, ਕੱਲ ਨੂੰ ਕਿਵੇਂ ਦਾ ਹੋਏਗਾ? ਇਸ ਕਰਕੇ ਭਾਵੇਂ ਕਿੰਨੇ ਪਰਮਾਤਮਾ ਦੀ ਵਿਆਖਿਆ ਸੰਸਾਰ ਵਿੱਚ ਕੀਤੀ ਗਈ ਹੈ ਨਾ, ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਮੈਂ ਆਖਰੀ ਇਹ ਵਿਆਖਿਆ ਕਰ ਦਿੱਤੀ। ਕਿਉਂਕਿ ਉਹਦਾ ਕੀ, ਜਿਹੜਾ ਹਿਸਾਬ ਬੰਦੇ ਨੇ ਅੱਜ ਕੀਤਾ ਕੱਲ ਨੂੰ ਤਬਦੀਲ ਕਰਦਾ, ਅਧਿਕਾਰੀ ਹੈ ਨਾ। ਹਾਂ, ਕਿੰਨੀਆਂ ਵਿਦਿਆ ਨੇ ਸੰਸਾਰ ਵਿੱਚ, ਜੋਤਿਸ਼ ਹੈ, ਹੱਥਾਂ ਦੀਆਂ ਰੇਖਾਵਾਂ ਨੇ। ਲੋਕ ਇੱਥੋਂ ਸਿੱਧ ਕਰ ਦਿੰਦੇ ਵੀ ਇੰਨੇ ਸਾਲਾਂ ਬਾਅਦ ਇਹ ਹੋਵੇਗਾ, ਇਹ ਤੇਰੇ ਭਾਗਾਂ ਵਿੱਚ ਲਿਖਿਆ ਹੋਇਆ, ਤੇਰੀਆਂ ਰੇਖਾਵਾਂ ਦੱਸ ਰਹੀਆਂ, ਇਹ ਵਾਸਤੂ ਸ਼ਾਸਤਰ ਦੱਸ ਰਿਹਾ ਵੀ ਤੇਰੇ ਘਰ ਦਾ ਮੂੰਹ ਇੱਧਰ ਨੂੰ ਹੈ। ਇਹ ਛੋਟੀ ਜਿਹੜੀ ਗੱਲ ਸੀ, ਪਰ ਕੀ ਪਤਾ ਕੋਈ ਉਹ ਵੀ ਹੈ ਜਿਹਨੇ ਪਹਿਲਾਂ ਰੇਖਾਵਾਂ ਲਿਖੀਆਂ ਸਨ, ਅੱਜ ਵੀ ਉਹ ਕਲਮ ਉਹਦੇ ਕੋਲ ਹੈ। ਜਦੋਂ ਪਹਿਲੀਆਂ ਰੇਖਾਵਾਂ ਉਹਨੇ ਪਾਈਆਂ ਸਨ ਨਾ ਹੱਥ ਤੇ, ਲਕੀਰਾਂ ਖਿੱਚੀਆਂ ਸਨ ਕਿਸਮਤ ਦੀਆਂ ਤੇ ਜੋਤਿਸ਼ ਨੇ ਦੱਸ ਦਿੱਤੀਆਂ। ਉਹ ਜਿਹਨੇ ਪਹਿਲਾਂ ਤੇਰੇ ਹੱਥ ਤੇ ਲਕੀਰਾਂ ਖਿੱਚੀਆਂ ਸਨ, ਉਹੀ ਕਲਮ ਅੱਜ ਵੀ ਉਹਦੇ ਕੋਲ ਹੈ। ਜੇ ਉਹਨੇ ਪਹਿਲਾਂ ਇੱਧਰ ਦੀਆਂ ਲਕੀਰਾਂ ਪਾਈਆਂ ਹਨ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਕਿਸਮਤ ਬੜੀ ਮਾੜੀ ਹੈ, ਤੇ ਉਹਦੇ ਕੋਲ ਅੱਜ ਸ਼ਕਤੀ ਹੈ ਵੀ ਉਹਨਾਂ ਲਕੀਰਾਂ ਨੂੰ ਮੇਟ ਕੇ ਦੂਜੇ ਪਾਸੇ ਦੀਆਂ ਵੀ ਵਾ ਸਕਦਾ ਹੈ। ਇਸ ਕਰਕੇ ਗੁਰਮਤ ਨੇ ਇਹਨਾਂ ਗੱਲਾਂ ਨੂੰ ਛੋਟੀਆਂ ਕਹਿ ਦਿੱਤਾ। ਅਸੀਂ ਕਈ ਵਾਰੀ ਕਹਿੰਦੇ ਗੱਲਾਂ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ, ਹੁੰਦੀਆਂ ਹੋਣਗੀਆਂ, ਪਰ ਰੱਬ ਅੱਗੇ ਛੋਟੀਆਂ ਰਹਿ ਗਈਆਂ, ਬਦਲ ਸਕਦਾ ਹੈ। ਗੁਰੂ ਸਾਹਿਬ ਨੇ ਕਿਹਾ ਤੂੰ ਉਹਦੇ ਨਾਲ ਜੁੜ ਜਿਹੜਾ ਬਦਲਦਾ ਹੈ, ਤੂੰ ਲਿਖੀਆਂ ਨਾਲ ਕਿਉਂ ਜੁੜਨਾ ਹੈ? ਇਹ ਤਾਂ ਲਿਖ ਦਿੱਤੀਆਂ ਤੇ ਲਿਖੀਆਂ ਸਨ ਉਹਨੇ, ਚਲੋ ਕੋਈ ਤੰਤਰ ਕੋਈ ਵਿਗਿਆਨ ਦੱਸ ਦੇਗਾ ਵੀ ਤੇਰੀਆਂ ਰੇਖਾਵਾਂ ਇੱਧਰ ਦੀਆਂ ਨੇ, ਹੋ ਸਕਦਾ ਹੈ। ਪਰ ਤੈਨੂੰ ਇਹ ਪਤਾ ਹੋਣਾ ਚਾਹੀਦਾ ਜਿਹਦਾ ਤੂੰ ਉਪਾਸ਼ਕ ਹੈ ਉਹ ਹੈੱਡ ਹੈ, ਸੁਪਰ ਪਾਵਰ ਹੈ, ਮੇਟ ਸਕਦਾ ਹੈ, ਜਿਹੜਾ ਕਾਨੂੰਨ ਬਣਾ ਸਕਦਾ ਹੈ ਤੋੜ ਕੇ ਫਿਰ ਵੀ ਬਣਾ ਸਕਦਾ ਹੈ, ਬਦਲ ਵੀ ਸਕਦਾ, ਉਹਦੇ ਵਿੱਚ ਸਮਰੱਥਾ ਹੈ। ਜੇ ਵਾਸਤੂ ਸ਼ਾਸਤਰ ਦੱਸਦਾ ਦਰਵਾਜ਼ਾ ਇੱਧਰ ਦਾ ਤੇ ਰੱਬ ਇੰਨਾ ਬੇਅੰਤ ਉਹ ਤੇ ਸਾਰੀ ਧਰਤੀ ਦਾ ਮੂੰਹ ਹੀ ਮੋੜ ਕੇ ਰੱਖ ਦੇਗਾ, ਦੂਸਰੇ ਪਾਸੇ ਕਰਦਾ, ਤੈਨੂੰ ਕੀ ਪਤਾ ਹੈ ਕਿੱਧਰ ਦਾ ਕਰ ਦੇਗਾ। ਜਦੋਂ ਉਹਨੇ ਜੋ ਕੁਝ ਕਰਨਾ ਹੈ ਉਹਨੂੰ ਕਰ ਹੀ ਦੇਣਾ ਹੈ। ਇਸ ਕਰਕੇ ਗੁਰਬਾਣੀ ਵਿੱਚ ਉਹਨੂੰ ਕਿਹਾ ਸਰਬ ਕਲਾ ਭਰਪੂਰ ਦਿਸੈ ਜਤ ਕਥਾ। ਇਹ ਕਲਾ ਨੇ ਨਾ ਸਾਰੀਆਂ, ਕਿੰਨੇ ਕਿੰਨੀਆਂ ਵਿਦਿਆਵਾਂ ਨੇ, ਸਾਰੀਆਂ ਕਲਾ ਹਨ। ਇਸ ਕਰਕੇ ਗੁਰਸਿੱਖ ਦੀ ਆਸਥਾ ਨਹੀਂ ਜੰਮਦੀ ਇਹਨਾਂ ਚੀਜ਼ਾਂ ਦੇ ਉੱਤੇ, ਤੇ ਜੇ ਗੁਰਸਿੱਖ ਨੂੰ ਗੁਰਬਾਣੀ ਨਾਲੋਂ ਜੋਤਿਸ਼ ਵੱਡੀ ਲੱਗਦੀ ਏ, ਇਹ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਨਹੀਂ, ਇਹਦੇ ਅੰਦਰ ਕੋਈ ਕਚਿਆਈ ਹੈ। ਫਿਰ ਸਾਡਾ ਸਵਾਲ ਇਹ ਵੀ ਹੈ ਕਿ ਨਹੀਂ, ਹੋ ਸਕਦੀ ਏ ਲੋਕਾਂ ਵਾਸਤੇ? ਅਸੀਂ ਇਹ ਵੀ ਕੋਈ ਵਿੱਚ ਅੜੀ ਨਹੀਂ ਕਰਨੀ ਵੀ ਇਹ ਨਹੀਂ ਹੋ ਸਕਦਾ, ਹੋ ਸਕਦਾ ਹੋਵੇਗਾ, ਚੱਲ ਸਕਦਾ, ਪਰ ਮੇਰਾ ਗੁਰੂ ਤੇ ਰੱਬ ਇੰਨਾ ਸਮਰੱਥ ਹੈ ਜੋ ਸਰਬ ਕਲਾ ਭਰਪੂਰ ਉਹ ਕਰ ਸਕਦਾ, ਬਦਲ ਵੀ ਸਕਦਾ ਹੈ। ਇਸ ਕਰਕੇ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਲੋਕ ਕਰਦੇ ਸਨ, ਇਸ ਤਰ੍ਹਾਂ ਕਰਨਾ ਮੈਂ ਅੰਜ ਕਰਾਂਗਾ, ਸਾਰੀਆਂ ਉਹਨੇ ਤੋੜ ਕੇ ਰੱਖ ਦਿੱਤੀਆਂ ਵਿੱਚ, ਸਭ ਭਵਿੱਖਬਾਣੀਆਂ ਇਕੱਠੀਆਂ ਕਰ ਦਿੱਤੀਆਂ ਇੱਕੋ ਥਾਂ ਤੇ, ਨਹੀਂ ਚੱਲਦੀਆਂ। ਬੜਾ ਮਹਾਨ ਹੈ, ਬੜਾ ਬੇਅੰਤ। ਇਸ ਕਰਕੇ ਗਾਵੇ ਕੋ ਗੁਣ ਵਡਿਆਈਆਂ ਚਾਰ, ਉਹਦੀਆਂ ਵੱਡੀਆਂ ਵੱਡੀਆਂ ਵਡਿਆਈਆਂ ਨੂੰ ਵੇਖ ਕੇ ਵੀ ਕੁਝ ਭਗਤ ਉਹਦੀ ਬੰਦਗੀ ਕਰਦੇ ਹੋਏ ਉਹਦੇ ਵਿੱਚ ਵਿਸਮਾਦ ਵਿੱਚ ਲੀਨ ਹੋ ਜਾਂਦੇ ਹਨ। ਫਿਰ ਸਾਹਿਬ ਕਹਿੰਦੇ ਗਾਵੇ ਕੋ ਵਿਦਿਆ ਵਿਖਮ ਵਿਚਾਰ। ਕੁਝ ਪਰਮਾਤਮਾ ਦੇ ਭਗਤ ਵਿਦਿਆ ਦੁਆਰਾ ਉਸ ਨੂੰ ਗਾਉਂਦੇ ਨੇ। ਵਿਖਮ ਦਾ ਅਰਥ ਹੈ ਔਖੀ, ਜਿਹਦੇ ਵਿੱਚ ਬੜੀ ਗਹਿਰੀ ਵਿਚਾਰ ਹੁੰਦੀ ਹੈ, ਇਹ ਵੀ ਇੱਕ ਭਗਤੀ ਹੈ। ਇਹਨੂੰ ਕਹਿੰਦੇ ਵਿਚਾਰ ਭਗਤੀ, ਸਹਿਜੇ ਸਹਿਜੇ ਵਿਚਾਰ ਕੇ, ਵਿਚਾਰ ਵਿਚਾਰ ਕੇ ਅੰਦਰੋਂ ਕੱਟੀ ਜਾਣਾ, ਜੋ ਜੋ ਗਲਤ ਹੈ ਸਾਡੇ ਵਿੱਚ ਉਹਦੀ ਵਿਚਾਰ ਕਰਦੇ ਰਹਿਣਾ, ਉਹਦੇ ਉੱਤੇ ਵਿਚਾਰ ਕਰੀ ਜਾਣਾ, ਇਹਨੂੰ ਕਹਿੰਦੇ ਵਿਚਾਰ ਸ਼ਕਤੀ। ਵਿਚਾਰ ਸ਼ਕਤੀ ਦਾ ਇੱਕ ਮਹਿਤ ਹੈ ਕਿ ਜਿਵੇਂ ਤੁਸੀਂ ਜ਼ਿਆਦਾ ਸੋਚਦੇ ਉਸ ਤਰ੍ਹਾਂ ਵਾਪਰਨ ਲੱਗ ਪਏਗਾ, ਇਹ ਸੱਚਾਈ ਹੈ। ਉਹ ਗੱਲ ਦੂਜੀ ਕਿ ਗੁਰੂ ਸਾਹਿਬ ਕਹਿੰਦੇ ਵੀ ਬੰਦੇ ਦੇ ਹੱਥ ਵਿੱਚ ਕੁਝ ਨਹੀਂ, ਪਰ ਨਾਲ ਇਹ ਵੀ ਉਸਾਰੂ ਬਣਾਇਆ ਗੁਰੂ ਸਾਹਿਬ ਨੇ ਕਿ ਸੋਚ ਜਿਹੜੀ ਪੋਜ਼ਿਟਿਵ ਹੈ, ਉਸਾਰੂ ਸੋਚ ਹੈ, ਜਿਸ ਚੀਜ਼ ਨੂੰ ਜ਼ਿਆਦਾ ਸੋਚਿਆ ਜਾਏ ਉਹ ਵਾਪਰਦੀ ਮਹਿਸੂਸ ਹੁੰਦੀ ਹੈ, ਇਹ ਅਭਿਆਸ ਕੀਤਾ ਗਿਆ ਹੈ। ਇਹਨੂੰ ਕਹਿੰਦੇ ਵਿਦਿਆ ਵਿਖਮ ਵਿਚਾਰ। ਕੁਝ ਲੋਕ ਇਸ ਤਰ੍ਹਾਂ ਤੇਰੀ ਭਗਤੀ ਕਰਦੇ ਹਨ ਕਿ ਤੂੰ ਬੰਦੇ ਦੇ ਅੰਦਰ ਇੰਨੀ ਵਿਖਮ ਵਿਚਾਰ ਪਾ ਦਿੱਤੀ, ਬੜਾ ਗਿਆਨ ਪਾ ਦਿੱਤਾ, ਬੜੀ ਸਮਝ ਪਾ ਦਿੱਤੀ ਹੈ, ਉਹਦੇ ਵਿੱਚ ਬੜੀ ਵਿਦਿਆ ਹੈ, ਕਮਾਲ ਕਰ ਦਿੰਦਾ ਆਦਮੀ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਹੁਣ ਆਦਮੀ ਨੇ ਇੰਨੀ ਖੋਜ ਕਰ ਲਈ, ਬੜਾ ਸਿਆਣਾ ਹੋ ਗਿਆ ਆਦਮੀ, ਪਰ ਸਤਿਗੁਰੂ ਕਹਿੰਦੇ ਇਹਦੇ ਵਿੱਚ ਸੋਚ ਵਿਚਾਰ ਪਾਈ ਕਿੰਨੇ, ਜਿਹੜਾ ਇੰਨੀ ਕ੍ਰਿਸ਼ਮੇ ਵਾਲੀ ਗੱਲ ਕਰ ਦਿੰਦਾ ਜਾਂ ਬੜੀ ਵੱਡੀ ਖੋਜ ਕਰ ਲੈਂਦਾ। ਫਿਰ ਕੁਝ ਭਗਤ ਐਸੇ ਹਜ਼ੂਰ ਕਹਿੰਦੇ ਗਾਵੇ ਕੋ ਸਾਜ ਕਰੇ ਤਨ ਖੇ। ਖੇ ਦਾ ਅਰਥ ਹੈ ਮਿੱਟੀ। ਕੁਝ ਲੋਕਾਂ ਦੀ, ਕੁਝ ਭਗਤਾਂ ਦੀ ਭਗਤੀ ਦਾ ਢੰਗ ਇਹ ਹੁੰਦਾ ਹੈ ਕਿ ਉਹ ਪਰਮਾਤਮਾ ਨੂੰ ਵੇਖਦੇ ਨੇ, ਬੜਾ ਤੂੰ ਅਜੀਬ ਹੈ, ਆਪ ਹੀ ਬਣਾਉਂਦਾ ਤੇ ਆਪ ਹੀ ਮਾਰ ਦਿੰਦਾ ਹੈ, ਨਹੀਂ ਤੇ ਬੰਦੇ ਨੂੰ ਵੇਖੋ, ਉਹ ਇੱਕ ਚੀਜ਼ ਬਣਾਏ ਤੇ ਉਹਦੇ ਨਾਲ ਚੰਬੜ ਜਾਂਦਾ ਹੈ, ਉਹਨੂੰ ਨਹੀਂ ਤੋੜਦਾ, ਹੱਥੋਂ ਨਹੀਂ ਛੱਡਣਾ ਚਾਹੁੰਦਾ, ਪਰ ਤੂੰ ਕਿੰਨਾ ਬੇਅੰਤ ਹੈ, ਜਿਹੜੇ ਲੋਕਾਂ ਨੂੰ ਬਣਾਉਂਦਾ ਹੈ ਬੜੇ ਪਿਆਰ ਨਾਲ ਬਣਾਉਂਦਾ ਹੈ, ਆਪ ਹੀ ਮਾਰ ਦੇਣਾ, ਬੜਾ ਬੇਅੰਤ ਹੈ ਨਾ, ਨਹੀਂ ਤੇ ਕਦੀ ਨਹੀਂ ਵੇਖਿਆ ਵੀ ਉਹ ਹੀ ਪੈਦਾ ਕਰੇ ਤੇ ਉਹ ਹੀ ਮਾਰਦਾ। ਜੇ ਕਿਤੇ ਵਾਪਰ ਵੀ ਜਾਏ ਕਿ ਜਿਸ ਨੇ ਪੈਦਾ ਕੀਤਾ ਹੈ, ਪਿਤਾ ਨੇ ਕਿਤੇ ਉਹਦੇ ਪੁੱਤਰ ਦਾ ਕਤਲ ਹੋ ਜਾਏ ਉਹਦੇ ਹੱਥੀਂ ਤੇ ਉਹਦੇ ਉੱਤੇ ਕੇਸ ਚੱਲਦਾ, ਉਹਨੂੰ ਅਪਰਾਧੀ ਮੰਨਿਆ ਜਾਂਦਾ, ਪਰ ਤੂੰ ਕਿੰਨਾ ਮਹਾਨ ਹੈ, ਤੂੰ ਜਿਨ੍ਹਾਂ ਨੂੰ ਬਣਾਉਂਦਾ ਮਾਰਦਾ ਵੀ ਆਪ ਹੀ ਹੈ, ਪਰ ਕੋਈ ਵਿਚਾਰ ਨਹੀਂ ਚੱਲਦੀ। ਆ ਜਦੋਂ ਕਿਤੇ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਏ, ਕੋਈ ਚੜ੍ਹਾਈ ਕਰ ਜਾਏ ਤੇ ਫਿਰ ਉਹ ਕਹਿੰਦੇ ਜੀ ਰੱਬ ਦਾ ਕੰਮ ਰੱਬ ਜਾਣੇ, ਇਹਦਾ ਮਤਲਬ ਉਹਦੇ ਤੇ ਆਰੋਪ ਲੱਗ ਰਿਹਾ ਵੀ ਇਹ ਕੰਮ ਉਹਨੇ ਕੀਤਾ ਹੈ, ਆਦਮੀ ਉਹਨੇ ਮਾਰਿਆ ਹੈ, ਪਰ ਇਹ ਕਹਿ ਕੇ ਫਿਰ ਵੀ ਅਖੰਡ ਪਾਠ ਹੀ ਕਰਾਉਣਾ ਪੈਂਦਾ ਵੀ ਉਹਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ। ਜਿਸ ਠਾਕਰ ਸਿਓ ਨਾ ਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਨਹੀਂ ਤੇ ਬੰਦੇ ਕਹਿੰਦੇ ਨੇ ਫਲਾਣੇ ਨੇ ਇਸ ਆਦਮੀ ਨੂੰ ਮਾਰਿਆ, ਉਹਦੇ ਨਾਲ ਵੈਰ ਬਣ ਜਾਂਦਾ, ਪਰ ਉਹਦੇ ਵਿੱਚ ਸ਼ਕਤੀ ਇੰਨੀ ਹੈ, ਉਹਦੀ ਡਾਂਗ ਇੰਨੀ ਵੱਡੀ ਹੈ, ਨਾਲੇ ਤੇ ਅਸੀਂ ਕਹਿੰਦੇ ਹਾਂ ਵੀ ਉਹਨੇ ਕੀਤਾ ਤੇ ਫਿਰ ਅਰਦਾਸ ਵੀ ਉਹਦੇ ਅੱਗੇ ਕਰਨਾ ਵੀ ਹੁਣ ਬਖਸ਼ ਲੈਣਾ ਤੂੰ, ਇੰਨਾ ਮਹਾਨ ਹੈ। ਕੁਝ ਲੋਕ ਉਹਨੂੰ ਗਾਉਂਦੇ ਨੇ ਕਿ ਗਾਵੇ ਕੋ ਸਾਜ, ਤੂੰ ਬਣਾਉਂਦਾ ਹੈ ਸਾਰਿਆਂ ਨੂੰ, ਪੈਦਾ ਕਰਨਾ, ਕਰੇ ਤਨ ਖੇ, ਫਿਰ ਉਹਨਾਂ ਦੇ ਤਨ ਜਿਹੜੇ ਨੇ ਖੇ ਮਿੱਟੀ ਕਰ ਦਿੰਦਾ ਹੈ। ਗਾਵੇ ਕੋ ਜੀ ਲੈ ਫਿਰ ਦੇਹ, ਕੁਝ ਤੈਨੂੰ ਗਾਉਂਦੇ ਹਨ ਕਿ ਤੂੰ ਸਰੀਰਾਂ ਦੇ ਵਿੱਚੋਂ ਜੀ ਲੈ, ਲੈ ਦਾ ਮਤਲਬ ਕੱਢ ਲੈਣਾ, ਜਿੰਦ ਨੂੰ ਕੱਢ ਲੈਣਾ, ਫਿਰ ਦੇ ਤੇ ਫਿਰ ਉਹਨਾਂ ਜੀਆਂ ਨੂੰ ਦੇਹ ਬਖਸ਼ ਦੇਣਾ, ਸਰੀਰ ਬਖਸ਼ ਦੇਣਾ, ਫਿਰ ਉਹ ਦੇਹ ਵਿੱਚ ਪਾ ਦੇਣਾ, ਫਿਰ ਦੇ ਦੇਣਾ, ਜਾਂ ਫਿਰ ਦੇਹ ਰਚ ਦੇਣਾ ਤੇ ਉਹਨਾਂ ਜਿੰਦਾਂ ਨੂੰ ਫਿਰ ਵਿੱਚ ਪਾ ਦੇਣਾ। ਗਾਵੇ ਕੋ ਜਾਪੈ ਦਿਸੈ ਦੂਰ, ਕੁਝ ਲੋਕਾਂ ਨੂੰ ਤੂੰ ਦੂਰ ਦਿਸਣਾ, ਇਹ ਆਪਣੀ ਆਪਣੀ ਅਵਸਥਾ ਹੈ। ਗਾਵੇ ਕੋ ਵੇਖੈ ਹਾਦਰਾ ਹਦੂਰ, ਕਈ ਲੋਕਾਂ ਨੂੰ ਤੂੰ ਬੜੀ ਦੂਰ ਦਿਸਣਾ, ਇਹ ਆਪਣਾ ਆਪਣਾ ਤਰੀਕਾ ਹੈ। ਪਹਿਲਾਂ ਦੂਰ ਦੇਖਣਾ, ਕਿਉਂਕਿ ਜਿੰਨਾ ਚਿਰ ਦੂਰ ਨਾ ਦਿਸੇਗਾ ਉਨਾ ਚਿਰ ਬੰਦਗੀ ਆਰੰਭ ਨਹੀਂ ਹੋਵੇਗੀ, ਪ੍ਰੇਮ ਨਹੀਂ ਪੈਦਾ ਹੋਵੇਗਾ। ਜਿਹੜਾ ਕੋਲ ਹੀ ਹੈ ਉਹਦੀ ਭਗਤੀ ਕੀ ਕਰਨੀ, ਜਿਹੜਾ ਸਾਹਮਣੇ ਆ ਗਿਆ ਉਹਨੂੰ ਚੇਤੇ ਕੀ ਕਰਨਾ। ਇਸ ਕਰਕੇ ਕੁਝ ਲੋਕ ਕਹਿੰਦੇ ਜੀ ਰੱਬ ਕੋਲ ਹੀ ਰਹਿੰਦਾ, ਸਿੱਧੇ ਹੀ ਕਹਿਣ ਲੱਗ ਪੈਂਦੇ, ਕਦੀ ਉਹਨੂੰ ਚੇਤੇ ਨਹੀਂ ਕੀਤਾ। ਪਰ ਕਿਸੇ ਨੇ ਸੁਣਾ ਦਿੱਤਾ ਸਟੇਜ ਤੋਂ ਜੀ ਰੱਬ ਤੇ ਤੁਹਾਡੇ ਅੰਦਰ ਹੀ ਹੈ, ਤੁਹਾਡੇ ਡਰਾਇੰਗ ਰੂਮ ਵਿੱਚ, ਫਿਰ ਕੀ ਲੋੜ ਪੈ ਗਈ ਗੁਰਦੁਆਰੇ ਜਾਣ ਦੀ ਜਦੋਂ ਇੱਥੇ ਵੀ ਹੈ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਗਿਆਨ ਦਿੱਤਾ ਉਹ ਸਟੇਜ ਦੇ ਮੁਤਾਬਕ ਹੈ ਕਿ ਕਿਸ ਵਿਦਿਆਰਥੀ ਵਾਸਤੇ ਹੁਣ ਕਿਹੜਾ ਕਿਹੜਾ ਸ਼ਬਦ ਹੈ, ਕਿਹੜਾ ਕੰਮ ਆਵੇਗਾ। ਜਿਹੜੇ ਆਰੰਭ ਵਿੱਚ ਤੁਰਨ ਵਾਲੇ ਲੋਕ ਨੇ ਉਹਨਾਂ ਵਾਸਤੇ ਇਹ ਸ਼ਬਦ ਨਹੀਂ ਕਿ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਭਗਤ ਰਾਮਾਨੰਦ ਜੀ ਦਾ ਸ਼ਬਦ ਏ ਵੀ ਉੱਥੇ ਕੀ ਕਰਨ ਜਾਣਾ, ਇੱਥੇ ਵੀ ਤਾਂ ਹੈ। ਇਹ ਪਹਿਲੀ ਵਾਲਿਆਂ ਦਾ ਸ਼ਬਦ ਨਹੀਂ ਹੈ, ਇਹ ਤਾਂ ਜਿਹੜੇ ਸਾਰੀ ਵਿਦਿਆ ਪੜ੍ਹ ਗਏ ਧਰਮ ਦੀ ਉਹਨਾਂ ਦੀ ਅਵਸਥਾ ਬਣੀ, ਇਹ ਉਹਨਾਂ ਦੀ ਅਵਸਥਾ ਹੈ ਵੀ ਉੱਥੇ ਕੀ ਕਰਨਾ, ਇੱਥੇ ਵੀ ਤਾਂ ਹੈ। ਨਾਲੇ ਹੁਣ ਤਾਂ ਘਰ ਵਿੱਚ ਧਰਮ ਆ ਹੀ ਗਿਆ ਨਾ ਸਾਰਾ, ਮੀਡੀਏ ਦੇ ਰਾਹੀਂ। ਹੁਣ ਲੋਕ ਕਹਿੰਦੇ ਨੇ ਅਸੀਂ ਨਹੀਂ ਜਾਂਦੇ ਜੀ ਗੁਰਦੁਆਰੇ, ਕਿਉਂ? ਕਹਿੰਦੇ ਸਵੇਰੇ 6 ਵਜੇ ਤੋਂ ਲੈ ਕੇ ਤੇ 9 ਵਜੇ ਤੱਕ ਕਥਾ ਸੁਣਨੇ ਆ ਘਰ ਵਿੱਚ ਬਹਿ ਕੇ। ਉਹ ਇੱਕ ਤਰੀਕਾ ਸੀ ਸਿਰਫ ਛੋਟਾ ਜਿਹਾ, ਜਿਹਨੂੰ ਸੁਣ ਕੇ ਜਾਂ ਦੂਰ ਦਰਾਜ ਦੇ ਇਲਾਕੇ ਜਿੱਥੇ ਕੁਝ ਨਹੀਂ ਪਹੁੰਚਦਾ, ਇੱਕ ਗੱਲ ਯਾਦ ਰੱਖਣਾ, ਗੁਰੂ ਕੀ ਹਜ਼ੂਰੀ ਤੋਂ ਬਿਨਾਂ ਤੇ ਸੰਗਤ ਤੋਂ ਬਿਨਾਂ ਵਿਕਾਸ ਨਹੀਂ ਹੋਣਾ ਕਿਤੇ, ਕੋਈ ਚੀਜ਼ ਸਾਡਾ ਕੋਈ ਸਵਾਰੇਗੀ ਨਹੀਂ। ਇਹ ਠੀਕ ਹੈ ਅਸੀਂ ਸੁਣ ਲਿਆ ਤੇ ਖਬਰਾਂ ਇਕੱਠੀਆਂ ਕਰ ਲਈਆਂ, ਚੇਤੇ ਕਰ ਲਿਆ, ਸਭ ਕੁਝ ਗਿਆਨਵਾਨ ਹੋ ਜਾਵਾਂਗੇ। ਹੁਣ ਤੇ ਲੋਕ ਘਰਾਂ ਵਿੱਚ ਬਹਿ ਕੇ ਕਥਾ ਵੀ ਸਿੱਖਣ ਲੱਗ ਪਏ, ਖਤਰਾ ਇਹ ਹੈ ਵੀ ਇੱਕ ਘਰ ਵਿੱਚੋਂ ਇੱਕ ਕਥਾਵਾਚਕ ਨਾ ਪੈਦਾ ਹੋ ਜਾਏ, ਇਹਨੇ ਲੋਕ ਕਿਹਨੂੰ ਸੁਣਾਉਣਗੇ। ਕੁਝ ਚੀਜ਼ਾਂ ਨੂੰ ਅਸੀਂ ਰੈਡੀਮੇਡ ਕਰ ਦਿੱਤਾ, ਜਿਹੜੀਆਂ ਨਹੀਂ ਸਨ ਬਿਲਕੁਲ, ਜੋ ਕਿਸੇ ਚੀਜ਼ ਦੇ ਵਿੱਚੋਂ ਲੰਘ ਕੇ ਬਣਦੀਆਂ ਸੀ, ਤਾਂ ਇਹਨਾਂ ਚੀਜ਼ਾਂ ਨੇ ਜਿੱਥੇ ਲਾਭ ਕੀਤੇ ਨੇ ਉੱਥੇ ਨੁਕਸਾਨ ਵੀ ਬਹੁਤ ਵੱਡੇ ਕੀਤੇ ਨੇ। ਜਿੰਨਾ ਚਿਰ ਧਰਮ ਜਿਹੜਾ ਹੈ ਉਹ ਬਾਡੀ ਸਿਸਟਮ ਹੈ, ਸਰੀਰ ਨਾਲ ਸੰਬੰਧਿਤ ਹੈ, ਜਿੰਨਾ ਚਿਰ ਸਰੀਰ ਇਕੱਠੇ ਹੋ ਕੇ ਕੋਈ ਉਪਾਸ਼ਨਾ ਕੋਈ ਧਰਮ ਨਹੀਂ ਕਮਾਉਂਦੇ ਉਹਨਾਂ ਚਿਰ ਕੋਈ ਵਿਕਾਸ ਨਹੀਂ ਹੁੰਦਾ। ਇਸ ਤਰ੍ਹਾਂ ਨੈੱਟ ਵਿੱਚੋਂ ਰੱਬ ਨਹੀਂ ਮਿਲਦਾ, ਬੜਾ ਗਿਆਨ ਹੈ ਉੱਥੇ, ਤੇ ਫਿਰ ਇੱਕ ਧਰਮ ਦਾ ਨਹੀਂ ਸਾਰੇ ਧਰਮ ਦਾ। ਇੱਕ ਸੱਜਣ ਕਦੀ ਦਿਸੇ ਨਹੀਂ ਸਨ, ਮੈਂ ਪੁੱਛਿਆ ਕਿੱਥੇ ਰਹਿੰਦੇ, ਕਹਿਣ ਲੱਗੇ ਜੀ ਹੁਣ ਕਿਤੇ ਜਾਣ ਦੀ ਲੋੜ ਨਹੀਂ, ਨੈੱਟ ਲੱਗਾ ਹੋਇਆ ਕਮਰੇ ਵਿੱਚ, ਸਾਰਾ ਗਿਆਨ ਉੱਥੇ, ਸਾਰੀ ਦੁਨੀਆ ਹੀ ਉੱਥੇ, ਸਭ ਕੁਝ ਮਿਲ ਜਾਂਦਾ ਹੈ। ਪਰ ਇੱਕ ਗੱਲ ਯਾਦ ਰੱਖਣਾ, ਜਿੰਨਾ ਚਿਰ ਜਿਹੜਾ ਗੁਰੂ ਸਾਹਿਬ ਨੇ 10 ਗੁਰੂ ਸਾਹਿਬਾਨ ਨੇ ਬਣਾਇਆ, ਜਦੋਂ ਉਹਨਾਂ ਦੇ ਕਾਲ ਦੌਰਾਨ ਸਮੇਂ ਦੌਰਾਨ ਜਿਹੜੀ ਵਿਧੀ ਕੰਮ ਕਰਦੀ ਰਹੀ ਉਹ ਸੀ ਗੁਰਬਾਣੀ ਤੇ ਸੰਗਤ, ਦੋ ਚੀਜ਼ਾਂ ਸਨ। ਜਿੰਨਾ ਚਿਰ ਆਦਮੀ ਉਹਨਾਂ ਵਿੱਚੋਂ ਨਾ ਨਿਕਲਿਆ, ਕੋਈ ਗਿਆਨ, ਕੋਈ ਮੀਡੀਆ, ਕੋਈ ਇੰਟਰਨੈੱਟ ਸਾਨੂੰ ਧਾਰਮਿਕ ਨਹੀਂ ਬਣਾ ਸਕੇਗਾ, ਸੁੱਕਾ ਪੁੱਕਾ ਗਿਆਨ ਰਿਐਕਸ਼ਨ ਕਰ ਜਾਏਗਾ। ਲੋਕ ਇੱਕ ਦੂਜੇ ਨਾਲ ਝਗੜਨ ਲੱਗਣਗੇ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਗੁਰਦੁਆਰਿਆਂ ਦੇ ਧਾਰਮਿਕ ਅਸਥਾਨਾਂ ਦੇ ਜਿਹੜੇ ਪ੍ਰਬੰਧ ਨੇ ਬੜੇ ਕਲ ਕਲੇਸ਼, ਉਹਨਾਂ ਵਿੱਚ ਬੜੀ ਦੁਬਿਧਾ ਹੈ। ਇਹ ਤਾਂ ਹੀ ਵਧਿਆ ਕਿ ਸ਼ਾਇਦ ਅਸੀਂ ਕੁਝ ਚੀਜ਼ਾਂ ਨੂੰ ਗਲਤ ਕਰ ਰਹੇ ਹਾਂ। ਇਹ ਤਾਂ ਥੋੜੇ ਥੋੜੇ ਤਰੀਕੇ ਸਨ ਜਿਨ੍ਹਾਂ ਦੇ ਰਾਹੀਂ ਬੰਦੇ ਨੂੰ ਜਗਾਇਆ ਜਾਂਦਾ ਤੇ ਅਸਲੀਅਤ ਨਾਲ ਜੋੜਿਆ ਜਾਂਦਾ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ, ਗਾਵੈ ਕੋ ਜਾਪੈ ਦਿਸੈ ਦੂਰ। ਕੁਝ ਲੋਕਾਂ ਨੂੰ ਪਰਮਾਤਮਾ ਦੂਰ ਦਿਸਦਾ, ਚਾਹੀਦਾ ਦਿਸਣਾ ਤਾਂ ਕਿ ਪ੍ਰੇਮ ਪੈਦਾ ਹੋਵੇ, ਤੁਰ ਕੇ ਜਾਣ। ਫਰੀਦਾ ਗਲੀਏ ਚਿੱਕੜ, ਦੂਰ ਘਰ ਨਾਲ ਪਿਆਰੇ ਨੇ। ਦੂਰ ਹੈ ਨਾ ਇੱਥੇ ਘਰ ਲਿਖਿਆ, ਦੂਰੀ ਦਾ ਮਤਲਬ ਖਿੱਚ, ਮਿਹਨਤ। ਉਹਦੇ ਉੱਤੇ ਤੁਹਾਨੂੰ ਤੁਰਨਾ ਪਏਗਾ, ਕੁਝ ਮਿਹਨਤ, ਕੁਝ ਮੁਸ਼ਕਤ ਕਰਨੀ ਪਏਗੀ, ਬੈਠ ਕੇ ਨਹੀਂ ਸਿੱਧਾ। ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ। ਬਸ ਕੰਬਲੀ ਭਿੱਜੇਗੀ ਤੇ ਤਾਂ ਹੀ ਕੁਝ ਅੰਦਰਲੇ ਪਾਸੇ ਭਿੱਜਣਾ। ਜੇ ਕੰਬਲੀ ਤੇ ਚਾਰ ਕਣੀਆਂ ਨਾ ਪਈਆਂ, ਜੇ ਖੇਚਲ ਹੀ ਨਾ ਕੀਤੀ, ਜੇ ਮਿਹਨਤ ਹੀ ਨਾ ਕੀਤੀ, ਸਭ ਕੁਝ ਸੁੱਕਾ ਪੁੱਕਾ ਬਣਿਆ ਬਣਾਇਆ ਰੈਡੀਮੇਡ ਕੋਰੀਅਰ ਕਰਕੇ ਆ ਗਿਆ ਘਰ ਵਿੱਚ ਰੱਬ, ਫਿਰ ਉਹ ਰੱਬ ਨਹੀਂ ਹੋਵੇਗਾ, ਸਾਡਾ ਭਰਮ ਹੋਵੇਗਾ। ਇਹ ਤਾਂ ਕੰਬਲੀ ਭਿਉਣੀ ਪਏਗੀ ਇੱਕ ਵਾਰੀ ਪਸੀਨੇ ਨਾਲ ਜਾਂ ਮੀਂਹ ਨਾਲ, ਤਾਂ ਕੋਈ ਗੱਲ ਅੰਦਰ ਟਿਕੇਗੀ। ਚੱਲਾਂ ਤਾਂ ਭਿੱਜੈ ਕੰਬਲੀ, ਬਾਕੀ ਭਿੱਜਦੀ ਹੈ। ਰਹਾਂ ਤਾਂ ਟੁੱਟੇ ਨੇ, ਇਸ ਲਈ ਅਗਲੇ ਜਿਹੜੇ ਚਾਰ ਬਚਨ ਨੇ, ਪਰਮਾਤਮਾ ਗਾਵੈ ਕੋ ਜਾਪੈ ਦਿਸੈ ਦੂਰ, ਦੂਰ ਦਿਸਦਾ ਹੈ, ਕੁਝ ਨੂੰ ਨੇੜੇ ਦਿਸਦਾ। ਇਹ ਜਿਹੜੀ ਕਥਾ ਹੈ, ਇਹਦੀ ਕਥਨਾ ਕੀਤੀ ਨਹੀਂ ਜਾ ਸਕਦੀ, ਉਹ ਦਿੰਦਾ ਹੈ, ਲੈਣ ਵਾਲੇ ਥੱਕ ਜਾਂਦੇ ਨੇ। ਆਪਣੇ ਹੁਕਮ ਦੁਆਰਾ ਸੰਸਾਰ ਨੂੰ ਚਲਾਉਂਦਾ, ਪਰ ਆਪ ਚਿੰਤਿਤ ਨਹੀਂ ਹੁੰਦਾ, ਵਿਗਸੈ ਬੇਪਰਵਾਹ ਰਹਿੰਦਾ। ਇਹਨਾਂ ਵਿਚਾਰਾਂ ਦੀ ਵਿਆਖਿਆ ਆਪਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ।